सतनाम धनवाखे गुरु साहिब जियो कामी क्रोधी चातुरी बाजी गर्व काम निंदा करते जन्म सिरानो कब हो ना सिमरयो राम कंचन नारी मह जियो लुभत है मोह मीठा माया कार मंदर कोड़े खुशी मन अनरस लाया कार मंदर कोड़े खुशी मन अनरस लाया सो प्रभ चित ना आवई क्यों छूटा मेरे खर राया मेरे राम एह नीच कर्म हर मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे मैं कीता ना जाता हराम खोर हाँ क्या मुंह देशा दुष्ट चोर नानक नीच कहे बिचार तानक रूप रहा करतार नानक नीच कहे बिचार तानक रूप रहा करतार सतनाम धनवाखे गुरु साहिब जियो चरनार बिंद मन बिद्यंग सिद्यंग सर्ब कुशल है चरनार बिंद मन बिद्यंग सिद्यंग सर्ब कुशल है गाथा गावंत नानक पव्यंग परा पूर्व नह गाथा गावंत नानक पव्यंग परा पूर्व नह। वाहिगुरु जी का खालसा वाहिगुरु जी की फतेह। परम सम्मान योग चवर शतर तख्त दे मालक साहिब सतगुरु श्री गुरु ग्रंथ साहिब सचे पातशाह जी दी पावन पवित्र हजूरी अंदर हफ्तावारी जो विशेष दीवान सजदे ने इस दी हाजरी आप जी ने भरी है। अमृत बचना दा कीर्तन आप जी नू गुरु सवारे गुरमुखा ने सरवण कराया और कीर्तन दी समाप्ति इस पवित्र शब्द नाल कीती गई। अमृत नाम परमेश्वर तेरा जो सिमरै सो जीवै। उस तो उपरंत सत्कार योग भाई साहब जी होना ने अपने हिरदे दी तह तो जिसनु गुरु ग्रंथ साहब जी ने एक शब्द दिता है तल हीयल। हीयल दा अखरी अर्थ है हिरदा, तल दा अखरी अर्थ है डूंगाई। अपने सीने दी अपने हिरदे दी तल हीयल तो आप जी दे चरणा विच एक बेनती कीती है कि यतन करिए कि अपनी आउन वाली पीढ़ी नू जे आपां संभाल सकने हां। अपनी हयाती विच जितने कु सवास परमात्मा ने दिते ने यतन करिए कि ओ बच्चे जिन्हां नू अजे समाज विच विचरन दा भी पता नहीं असी उन्हां दी सोझ तो बिना ही उन्हां दे अपने खत्ती केस कतल करने शुरू कर देने हां। उन्हां बच्चियां नू अपनी पीढ़ी नू जे बचा सको ते गुरमुखो बचा लईए क्योंकि अपने धुरे नाल अपने मूल नाल जुड़न तो बिना होर साडे कोल कोई भी चारा नहीं। गुरमुखां ने दस्तार संबंधी बड़े प्रेम नाल असानू प्रेरणा दित्ती है। आस है कि आप संगत उन्हां दी बेनती नू प्रवान करोगे। आओ जो पिछले हफ्ते तो आपां ए हजूर दी गाथा बाणी जिस दी विचार रोज शाम नू इत्थे आपां करदे आए हां क्योंकि इस बाणी दी विचार स्टॉकटन गुरु घर तो आरंभ कीती सी ते यतन एही हुंदा है कि किसे बाणी नू आधार बना के लड़ीवार विचार कीती जाए ता जो गुरु दा शब्द विचार दें सुन वाले ते कहन वाले दे अंदर नू टिका मिल सके। अज आप जी ने इस बाणी दा 18वां श्लोक सरवण कीता है। इस श्लोक दा संखेप जिहा भाव आरंभ विच आप जी दे समक्ष अर्ज कर देवां। धन गुरु अर्जुन साहिब सच्चे पातशाह मेहर पै करदे ने कि इस दुनिया विच हर बंदा एक अंदर दी तांग लैके बैठा है मेरे कोल सुख होवे। ए गल वखरी के साधना विचो सहूलतां विचो अंदर दा सुख पालन तुरे है। सहूलत विचो साधन विचो सुख नहीं मिल सकदा। साहिब कहिंदे ने जे आत्मक सुख लैणा है ਤੇ ਜਿਨ੍ਹਾਂ ਦਾ ਮਨ ਪਰਮੇਸ਼ਵਰ ਦੇ ਚਰਨ ਕਮਲਾਂ ਨਾਲ ਵਿੰਨਿਆ ਗਿਆ ਉਹਨਾਂ ਨੂੰ ਅੰਦਰ ਦਾ ਆਤਮਕ ਸੁਖ ਮਿਲਿਆ ਹੈ। ਅਗਲਾ ਬਚਨ ਕੀਤੋ ਨੇ ਜਿਨ੍ਹਾਂ ਦੇ ਪੂਰਵਲੇ ਭਾਗ ਵੱਡੇ ਨੇ ਉਹਨਾਂ ਨੇ ਫਿਰ ਪਰਮੇਸ਼ਵਰ ਦੀ ਗਾਥਾ ਗਾਈ, ਉਹਦੇ ਗੁਣਾਂ ਨੂੰ ਗਾਇਨ ਕੀਤਾ, ਦਿਨ ਰਾਤ ਪਿਆਰੇ ਦੀ ਯਾਦ ਵੀ ਜੁੜੇ। ਇਹ ਵੇ ਅੱਜ ਦੇ ਸ਼ਲੋਕ ਦਾ ਸੰਖੇਪ ਜਿਹਾ ਭਾਵ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਕੇਵਲ ਅੱਜ ਹੀ ਨਹੀਂ, ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਇੱਕ ਗੱਲ ਬੜੀ ਸੋਹਣੀ ਮੈਂ ਇੱਕ ਗੁਰਮੁਖ ਦੇ ਬਚਨ ਪੜ੍ਹੇ, ਉਹ ਕਹਿੰਦੇ ਨੇ ਆਪਾਂ ਜੋੜੇ ਬਾਹਰ ਲਾ ਕੇ ਆਉਂਦੇ ਹਾਂ, ਯਤਨ ਕਰਨੇ ਹਾਂ ਕਿ ਆਪਣੇ ਪੈਰ ਧੋ ਕੇ ਗੁਰੂ ਦਰਬਾਰ ਵਿੱਚ ਆਉਂਦੇ ਹਾਂ। ਕੇਵਲ ਬਾਹਰ ਦੇ ਜੋੜੇ ਤਾਂ ਪੈਰ ਹੀ ਨਾ ਧੋਈਏ, ਗੁਰੂ ਮਿਹਰ ਕਰੇ ਕਿ ਇਸ ਘਰ ਦੀ ਦਹਿਲੀਜ ਟੱਪਣ ਤੋਂ ਪਹਿਲਾਂ ਆਪਣੇ ਅੰਦਰ ਦੇ ਫੁਰਨੇ ਵੀ ਕਿਤੇ ਬਾਹਰ ਧਰ ਕੇ ਆ ਜਾਈਏ। ਕੇਵਲ ਗੁਰੂ ਚਰਨਾਂ ਵਿੱਚ ਆਪਣੇ ਆਪ ਨੂੰ ਜੋੜੀਏ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਇਸ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਆਪਾਂ ਚਲੇ ਜਾਈਏ, ਉਸ ਪਰਮੇਸ਼ਵਰ ਦੀ ਬਣਾਈ ਹੋਈ ਇਸ ਰਚਨਾ ਵਿੱਚ ਮਨੁੱਖ ਦਾ ਸਰੀਰ ਪੰਜਾਂ ਤੱਤਾਂ ਦਾ ਹੈ। ਇਸ ਨੂੰ ਦੇਖਣ ਵਾਸਤੇ ਹਰ ਮਨੁੱਖ ਨੂੰ ਪਰਮੇਸ਼ਵਰ ਨੇ ਦੋ ਨੇਤਰ ਦਿੱਤੇ, ਬੋਲਣ ਵਾਸਤੇ ਜ਼ੁਬਾਨ ਦਿੱਤੀ, ਸੁਣਨ ਵਾਸਤੇ ਇਹਨੂੰ ਕੰਨ ਦਿੱਤੇ। ਪਰ ਭਾਵੇਂ ਇਸ ਸਰੀਰ ਦੇ ਅੰਗਾਂ ਦੀ ਤੱਤਾਂ ਦੀ ਏਕਤਾ ਹੋਣ ਦੇ ਬਾਵਜੂਦ ਵੀ ਹਰ ਮਨੁੱਖ ਦਾ ਸੁਭਾਅ ਜਿਹੜਾ ਉਹ ਇੱਕੋ ਜਿਹਾ ਨਹੀਂ, ਸੁਭਾਅ ਵਿੱਚ ਅਨੇਕਤਾ ਹੈ। ਇਸ ਸੁਭਾਅ ਦੀ ਅਨੇਕਤਾ ਵਿੱਚੋਂ ਵੀ ਇੱਕ ਏਕਤਾ ਹੋਰ ਵੀ ਸਾਨੂੰ ਝਲਕ ਪੈਂਦੀ ਹੈ। ਸਰੀਰ ਕਰਕੇ ਤੱਤਾਂ ਕਰਕੇ ਆਪਾਂ ਇੱਕ ਹਾਂ, ਸਰੀਰ ਦੇ ਅੰਗਾਂ ਦੀ ਬਣਤਰ ਕਰਕੇ ਇੱਕ ਹਾਂ, ਸੁਭਾਅ ਕਰਕੇ ਸਾਡੇ ਵਿੱਚ ਫਰਕ ਹੈ। ਪਰ ਇੱਕ ਥਾਂ ਹਰ ਇੱਕ ਦੇ ਅੰਦਰ ਉਹ ਤਾਂਘ ਹੈ, ਉਹ ਤਾਂਘ ਹੈ ਕਿ ਮੈਨੂੰ ਕਿਤੋਂ ਨਾ ਕਿਤੋਂ ਸੁੱਖ ਲੱਭ ਜਾਵੇ। ਹਰ ਬੰਦਾ ਸੁੱਖ ਦੀ ਭਾਲ ਵਿੱਚ ਤੁਰਿਆ ਹੈ, ਪਰ ਫਰਕ ਇੰਨਾ ਹੈ ਕਿ ਕੁਝ ਲੋਕ ਬਾਹਰ ਦੀਆਂ ਸਹੂਲਤਾਂ ਵਿੱਚੋਂ, ਬਾਹਰ ਦੇ ਸਾਧਨਾਂ ਵਿੱਚੋਂ, ਬਾਹਰ ਦੇ ਪਦਾਰਥਾਂ ਵਿੱਚੋਂ ਸੁੱਖ ਭਾਲਦੇ ਨੇ, ਤੇ ਕੁਝ ਭਾਗਾਂ ਵਾਲੇ ਐਸੇ ਨੇ ਜਿਹੜੇ ਅੰਦਰ ਦੇ ਸੁੱਖ ਨੂੰ ਭਾਲਣ ਤੁਰੇ ਨੇ। ਉਹਨਾਂ ਨੇ ਬਾਹਰ ਦੀ ਸਹੂਲਤ ਨੂੰ ਮਾਣਦਿਆਂ ਹੋਇਆਂ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਕੇ ਆਤਮਕ ਸੁੱਖ ਨੂੰ ਮਾਣਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ। ਅੱਜ ਤੱਕ ਦੁਨੀਆਂ ਵਿੱਚ ਕਦੀ ਕਿਸੇ ਨੇ ਦੁੱਖ ਲਈ ਅਰਦਾਸ ਨਹੀਂ ਕੀਤੀ। ਚਾਹੇ ਕੋਈ ਮੰਦਰ ਵੀ ਜਾਂਦਾ, ਮਸੀਤ ਵੀ ਜਾਂਦਾ, ਗੁਰਦੁਆਰੇ ਜਾਂਦਾ, ਕੋਈ ਚਰਚ ਵੀ ਜਾਂਦਾ, ਕਦੀ ਕਿਸੇ ਮਨੁੱਖ ਨੂੰ ਤੁਸੀਂ ਇਹ ਨਹੀਂ ਸੁਣਦੇ, ਦੇਖਿਆ ਹੋਣਾ, ਸੁਣਿਆ ਹੋਣਾ ਕਿ ਜਿਹੜਾ ਇਹ ਕਹੇ ਕਿ ਅੱਜ ਮੈਂ ਗੁਰਦੁਆਰੇ ਦੁੱਖਾਂ ਲਈ, ਅੱਜ ਮੈਂ ਮੰਦਰ ਵਿੱਚ, ਅੱਜ ਗਿਰਜੇ ਵਿੱਚ ਦੁੱਖ ਲਈ ਅਰਦਾਸ ਕਰਨ ਚੱਲਿਆ। ਹਰ ਥਾਂ ਤੇ ਜਿਤਨੀ ਵੀ ਭੀੜ ਤੁਸੀਂ ਦੇਖੋਗੇ, ਹਰ ਬੰਦਾ ਕੇਵਲ ਇੱਕ ਅਰਦਾਸ ਕਰਦਾ, ਮੈਨੂੰ ਸੁੱਖ ਮਿਲੇ, ਮੇਰੇ ਅੰਦਰ ਨੂੰ ਸੁੱਖ ਮਿਲ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੁਝ ਅੰਦਰ ਦੇ ਸੁੱਖ ਦੇ ਭਾਲ ਕਰਨ ਵਾਲੇ ਨੇ, ਕੁਝ ਕੇਵਲ ਬਾਹਰ ਦੇ ਸੁੱਖ ਦੀ ਭਾਲ ਕਰਦੇ। ਕੀ ਕਾਰਨ? ਕਿ ਬੰਦਾ ਮੰਗਣ ਸੁੱਖ ਜਾਂਦਾ ਹੈ, ਤੇ ਜਿਹੜੀ ਚੀਜ਼ ਇਹਨੇ ਕਦੀ ਮੰਗੀ ਵੀ ਨਹੀਂ, ਕਦੀ ਅਰਦਾਸ ਵੀ ਨਹੀਂ ਕੀਤੀ, ਫਿਰ ਵੀ ਉਹ ਚੀਜ਼ ਇਹਦੇ ਘਰ ਦੇ ਅੰਦਰ ਬਦੋ ਬਦੀ ਪ੍ਰਵੇਸ਼ ਪਈ ਕਰਦੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਸੁੱਖ ਕੋ ਮੰਗੈ ਸਭ ਕੋ, ਹਰ ਬੰਦਾ ਸੁੱਖ ਨੂੰ ਮੰਗਦਾ ਪਿਆ, ਦੁੱਖ ਨਾ ਮੰਗੈ ਕੋਈ, ਦੁੱਖ ਲਈ ਕਦੀ ਕਿਸੇ ਨੇ ਬੇਨਤੀ ਪੁਕਾਰ ਅਰਦਾਸ ਨਹੀਂ ਕੀਤੀ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਤੇ ਸਾਹਿਬ ਕਹਿੰਦੇ ਨੇ ਸੁੱਖ ਹੈ ਕੋ ਦੁੱਖ ਅਗਲਾ, ਅਗਲਾ ਦਾ ਅਖਰੀ ਅਰਥ ਹੈ ਬਹੁਤ ਜ਼ਿਆਦਾ। ਕਹਿੰਦੇ ਨੇ ਜਿਹੜਾ ਬੰਦਾ ਬਾਹਰ ਦੇ ਸੁੱਖ ਮੰਗਣ ਤੁਰਿਆ, ਸਭ ਤੋਂ ਜ਼ਿਆਦਾ ਦੁਖੀ ਉਹ ਹੋਵੇਗਾ। ਕਹਿਣ ਲੱਗੇ ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਆਪਣੇ ਮਨ ਦੀ ਬਿਰਤੀ ਪਿੱਛੇ ਚੱਲਣ ਵਾਲੇ ਬੰਦੇ ਨੂੰ ਸਮਝ ਨਹੀਂ ਕਿ ਅਸਲੀ ਸੁੱਖ ਕਿਤੇ ਹੈ। ਸੁੱਖ ਆਪਾਂ ਮੰਗਣ ਜਾਂਦੇ ਹਾਂ ਪਰ ਪੱਲੇ ਸਾਡੇ ਦੁੱਖ ਪੈ ਜਾਂਦਾ ਹੈ। ਇਹਦਾ ਕਾਰਨ ਹੈ ਕਿ ਜਿੰਨਾ ਚੀਜ਼ਾਂ ਵਿੱਚੋਂ ਆਪਾਂ ਸੁੱਖ ਭਾਲਣਾ ਚਾਹੁੰਦੇ ਹਾਂ ਉਹ ਵਸਤੂਆਂ ਮਿਲ ਤਾਂ ਜਾਂਦੀਆਂ ਨੇ, ਪਰ ਪਿਆਰਿਓ ਕਈ ਵਾਰੀ ਉਹ ਮਿਲੀ ਹੋਈ ਦਾਤ ਵੀ ਦੁੱਖਦਾਈ ਬਣ ਜਾਂਦੀ ਹੈ। ਆਤਮਕ ਸੁੱਖ ਕੇਵਲ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨ ਕਰਕੇ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੁਛ ਪ੍ਰਮਾਣ ਇਸ ਪ੍ਰਥਾਏ ਦਿੱਤੇ ਨੇ ਕਿ ਜਿਹੜੀਆਂ ਸਹੂਲਤਾਂ ਬੰਦੇ ਲਈ ਦੁੱਖ ਦਾ ਕਾਰਨ ਬਣ ਗਈਆਂ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿਰਪਾਲੂ ਦਾਤਾ ਜੀ ਦੇ ਸ਼ਬਦ ਨੇ, ਅਸੀਂ ਇੱਕ ਬਚਨ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੇ ਸੋਈ ਰਾਗ ਵਿੱਚ। ਉਸ ਸ਼ਬਦ ਦਾ ਸਰਲੇਖ ਹੈ ਕੁਚੱਜੀ, ਤੇ ਕੁਚੱਜੀ ਦਾ ਅਖਰੀ ਅਰਥ ਹੁੰਦਾ ਹੈ ਕਿ ਜਿਸ ਇਸਤਰੀ ਨੂੰ ਜ਼ਿੰਦਗੀ ਜੀਣ ਦਾ ਚੱਜ ਨਾ ਆਉਂਦਾ ਹੋਵੇ, ਕਿਉਂਕਿ ਕੁਚੱਜਾ ਬੰਦਾ ਸਹੂਲਤ ਵਿੱਚੋਂ ਵੀ ਦੁੱਖ ਇਕੱਠੇ ਕਰਦਾ ਰਹਿੰਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਇੱਕ ਸੁਹਾਗਣ ਨੂੰ ਪਤੀ ਨੇ ਪਾਣ ਵਾਸਤੇ ਤਨ ਤੇ ਕੀਮਤੀ ਗਹਿਣੇ ਕਢਾ ਕੇ ਦਿੱਤੇ। ਸਿਰਫ ਇਹ ਉਦਾਹਰਨ ਸਮਝਣ ਵਾਸਤੇ ਹੈ, ਕਈ ਵਾਰੀ ਸਾਡੀ ਮਿਲੀ ਹੋਈ ਸਹੂਲਤ ਵੀ ਦੁੱਖਦਾਈ ਬਣ ਜਾਂਦੀ ਹੈ। ਤਨ ਤੇ ਪਾਣ ਵਾਸਤੇ ਕੀਮਤੀ ਗਹਿਣੇ ਕਢਾ ਦਿੱਤੇ, ਉਹਦੇ ਰਹਿਣ ਵਾਸਤੇ ਸੋਹਣਾ ਮਹੱਲ ਬਣਾ ਦਿੱਤਾ, ਉਹਦੇ ਪਾਣ ਵਾਸਤੇ ਕੀਮਤੀ ਪੁਸ਼ਾਕ ਉਹਨੂੰ ਸਵਾ ਦਿੱਤੀ, ਉਹਦੇ ਖਾਣ ਵਾਸਤੇ ਕੀਮਤੀ ਤੋਂ ਕੀਮਤੀ ਪਦਾਰਥ ਲਿਆਂਦੇ। ਕਹਿੰਦੇ ਨੇ ਉਹ ਪਾਏ ਹੋਏ ਗਹਿਣੇ, ਤਨ ਤੇ ਪਾਏ ਹੋਏ ਬਸਤਰ, ਮਹੱਲ ਉੱਚਾ ਸੋਹਣਾ ਘਰ, ਤੇ ਖਾਧੇ ਹੋਏ ਜਿਹੜੇ ਪਦਾਰਥ ਨੇ ਉਹ ਤਾਂ ਮੁਬਾਰਕ ਨੇ ਜੇ ਉਸ ਦੇਣ ਵਾਲੇ ਪਤੀ ਨੂੰ ਵੀ ਆਪਣੇ ਹਿਰਦੇ ਵਿੱਚ ਥਾਂ ਦਿੱਤੀ, ਤੇ ਜੇ ਪਤੀ ਨੂੰ ਘਰੋਂ ਬਾਹਰ ਕਰ ਦਿੱਤਾ ਦੁਨੀਆਂ ਦੀਆਂ ਸਹੂਲਤਾਂ ਹੰਢਾਦੀ ਰਹੀ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕੁਚੱਜੀ ਹੈ, ਸੱਚ ਜਾਣਿਓ ਦੁਨੀਆਂ ਦੀ ਸਹੂਲਤ ਇੱਕ ਦਿਨ ਉਹਦੇ ਲਈ ਦੁੱਖ ਬਣ ਜਾਏ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਸੋਇਨਾ ਰੂਪਾਂ ਰੰਗੁਲਾ ਮੋਤੀ ਤੈ ਮਾਣਕ ਜੀਓ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਨੇ। ਸੋਨਾ ਦਾ ਅਖਰੀ ਅਰਥ ਜਿਹੜਾ ਅਸੀਂ ਗਹਿਣੇ ਪਾਉਂਦੇ ਹਾਂ ਸੋਨਾ, ਰੂਪਾਂ ਰੂਪਾਂ ਦਾ ਅਰਥ ਚਾਂਦੀ, ਸੋਨਾ ਰੂਪਾਂ ਰੰਗੁਲਾ ਮੋਤੀ ਤੈ ਮਾਣਕ ਜੀਓ, ਕੀਮਤੀ ਮੋਤੀ ਕੀਮਤੀ ਹੀਰੇ ਸੋਨਾ ਚਾਂਦੀ ਗਹਿਣੇ ਲੈ ਕੇ ਹੇ ਮਾਲਕ ਤੁਸੀਂ ਦਿੱਤੇ। ਸੋਨਾ ਰੂਪਾਂ ਰੰਗੁਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸ਼ੈ ਦਿੱਤੀਆਂ ਪਤੀ ਨੇ ਦਿੱਤੀਆਂ ਇਸ ਕਰਕੇ ਕਿ ਉਹਦੀ ਪ੍ਰਸੰਨਤਾ ਮੈਂ ਲੈ ਸਕਾਂ। ਸੇ ਵਸਤੂ ਸ਼ੈ ਦਿੱਤੀਆਂ ਮੈਂ, ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਇਹਨਾਂ ਸਹੂਲਤਾਂ ਨੂੰ ਦੇਖ ਕੇ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਪਿਆਰਿਓ ਇਸ ਤੁੱਕ ਨੂੰ ਕਦੀ ਆਪਾਂ ਧਿਆਨ ਨਾਲ ਵਾਚੀਏ ਕਿ ਸਹੂਲਤ ਇਸ ਕਰਕੇ ਮਿਲੀ ਕਿ ਪਤੀ ਦਾ ਪਿਆਰ ਮਾਣ ਸਕੇ, ਪਤੀ ਦੀ ਖੁਸ਼ੀ ਲੈ ਸਕੇ। ਜੇ ਘਰ ਲੈ ਕੇ, ਸੋਨਾ ਚਾਂਦੀ ਲੈ ਕੇ, ਬਸਤਰ ਲੈ ਕੇ, ਗਹਿਣੇ ਲੈ ਕੇ, ਸਾਰੇ ਪਦਾਰਥ ਲੈ ਕੇ ਮਣਾ, ਫਿਰ ਵੀ ਤੂੰ ਪਰਮਾਤਮਾ ਪਤੀ ਦੇ ਨੇੜੇ ਨਹੀਂ ਬੈਠਾ, ਸੱਚ ਜਾਣੀ ਅੱਜ ਸਹੂਲਤਾਂ ਵਿੱਚੋਂ ਸੁੱਖ ਭਾਲਣਾ, ਕੱਲ ਨੂੰ ਇਹਨਾਂ ਸਹੂਲਤਾਂ ਨੂੰ ਲੈ ਕੇ ਕਹੇਗਾ ਕੀ ਖੱਟਿਆ ਜੇ ਮੈਨੂੰ ਆਪਣੇ ਪਿਆਰੇ ਪਤੀ ਦਾ ਪਿਆਰ ਹੀ ਨਹੀਂ ਮਿਲਿਆ। ਤੇ ਇੱਕ ਧੰਨ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ, ਉਹਨਾਂ ਦੇ ਜੀਵਨ ਨੂੰ ਮੈਂ ਪੜ੍ਹ ਰਿਹਾ ਸਾਂ। ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਲਖਨਊ ਵਾਲੇ ਪਾਸੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਇਸ ਸਿੱਖ ਨੇ ਪ੍ਰਚਾਰ ਕੀਤਾ। ਉਸ ਸਿੱਖ ਦਾ ਨਾਮ ਸੀ ਬਾਬਾ ਝੂੜ ਜੀ, ਨਾਮ ਉਹਨਾਂ ਦੀ ਭਾਈ ਝੂੜ। ਭਾਈ ਝੂੜ ਇਹ ਆਮ ਤੌਰ ਤੇ ਪਿੰਡਾਂ ਵਿੱਚ ਇਹਨਾਂ ਜਾਣਾ ਤੇ ਲੋਕਾਂ ਦੇ ਘਰ ਘਰ ਵੀ ਜਾ ਕੇ ਬਾਣੀ ਦੀ ਗੱਲ ਕਰਨੀ। ਦੂਸਰੀ ਗੱਲ, ਇਹਨਾਂ ਦਾ ਜੀਵਨ ਆਪਣਾ ਇੰਨਾ ਕੁ ਚੰਗਾ ਸੀ ਕਿ ਜਿੱਥੋਂ ਇਹ ਗੁਰੂ ਕਾ ਲਾਲ ਨਿਕਲ ਜਾਂਦਾ ਸੀ ਤੇ ਲੋਕ ਮੁੱਦਤਾ ਤੱਕ ਉਹਨੂੰ ਚੇਤੇ ਕਰਦੇ, ਤੇ ਇਸ ਭਾਵਨਾ ਵਾਲੇ ਦੀ ਜਿੰਨੇ ਸੰਗਤ ਕੀਤੀ ਉਹਦੀ ਜ਼ਿੰਦਗੀ ਪਲਟ ਜਾਂਦੀ ਸੀ, ਉਹ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਸੀ। ਤੇ ਉਹ ਕੱਲੀ ਬਾਣੀ ਦਾ ਪ੍ਰਚਾਰ ਨਹੀਂ ਸਨ ਕਰਦੇ, ਛੋਟੀਆਂ ਛੋਟੀਆਂ ਘਟਨਾਵਾਂ ਉਹਨਾਂ ਕਵਿਤਾ ਦੇ ਰੂਪ ਵਿੱਚ ਦੇਣੀਆਂ, ਕਵਿਤਾ ਲਿਖਣੀ ਤੇ ਸੰਗਤ ਵੀ ਜਾ ਕੇ ਉਹਨੂੰ ਸੁਣਾਉਣਾ, ਤੇ ਇਸ ਪ੍ਰਮਾਣ ਤੇ ਉਹ ਬੜੀ ਸੋਹਣੀ ਇੱਕ ਉਦਾਹਰਨ ਦਿੰਦੇ ਸਨ। ਮੈਂ ਉਹ ਕਹਿ ਕੇ ਅੱਗੇ ਥੋੜਾ ਜਿਹਾ ਤੁਰਨਾ ਚਾਹੁੰਦਾ। ਪਿਆਰਿਓ, ਰੱਬ ਨੇ ਸਾਨੂੰ ਸੁੱਖ ਦਿੱਤੇ ਨੇ, ਸਹੂਲਤਾਂ ਦਿੱਤੀਆਂ ਨੇ, ਪੁੱਤਰ ਧੀਆਂ ਦਿੱਤੇ ਨੇ, ਪਦਾਰਥ ਦਿੱਤੇ ਨੇ, ਇਹ ਸਭ ਕੁਝ ਲੈ ਕੇ ਵੀ ਸਾਡੇ ਅੰਦਰ ਓਨੀ ਦੇਰ ਤੱਕ ਸੁੱਖ ਨਹੀਂ ਆਉਣਾ ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਚਰਨਾਂ ਦੀ ਟੇਕ ਲੈ ਕੇ ਆਪਣਾ ਅੰਦਰ ਗੁਰੂ ਚਰਨਾਂ ਵਿੱਚ ਨਹੀਂ ਜੋੜਦੇ। ਉਸ ਭਾਈ ਝੂੜ ਨੇ ਬੜਾ ਸੋਹਣਾ ਇੱਕ ਪ੍ਰਮਾਣ ਦਿੱਤਾ ਉਦਾਹਰਣ ਵਜੋਂ। ਕਹਿੰਦੇ ਨੇ ਇੱਕ ਸੀ ਰਾਜਾ, ਸਿਰਫ ਇਹ ਨਾ ਸਮਝੋ ਕਿ ਮੈਂ ਕਹਾਣੀ ਵਾਲੇ ਪਾਸੇ ਤੁਰਿਆ, ਉਹਨਾਂ ਦੀ ਰਚਨਾ ਵਿੱਚੋਂ ਮੈਂ ਇੱਕ ਅਰਜ਼ ਕਰਨੀ ਚਾਹੁੰਦਾ। ਕਹਿੰਦੇ ਨੇ ਰਾਜੇ ਕੋਲ ਦੁਨੀਆਂ ਦੇ ਸਾਰੇ ਸੁੱਖ ਸਨ, ਉਹਦੇ ਕੋਲ ਰਾਜ ਮਹੱਲ ਨੌਕਰ ਚਾਕਰ ਸਭ ਕੁਛ ਹੈ, ਪਰ ਘਰ ਉਹਦੇ ਸੰਤਾਨ ਨਹੀਂ, ਘਰ ਉਹਦੇ ਨਾ ਪੁੱਤਰ ਨਾ ਧੀ ਕੁਛ ਵੀ ਨਹੀਂ। ਤੇ ਜਿਸ ਰਾਣੀ ਨੇ ਪਤੀ ਦੀ ਪ੍ਰਸੰਨਤਾ ਲੈਣ ਲਈ ਦਿਨ ਰਾਤ ਸੇਵਾ ਕਰਨੀ, ਕਦੀ ਵੀ ਰਾਜੇ ਦੇ ਮਨ ਚ ਇਹ ਨਾ ਫੁਰਨਾ ਉੱਠਿਆ ਕਿ ਜੇ ਇਸ ਕੁੱਖ ਵਿੱਚੋਂ ਮੇਰੇ ਘਰ ਸੰਤਾਨ ਨਹੀਂ ਹੋਈ ਤੇ ਮੈਂ ਆਪਣਾ ਦੂਜਾ ਵਿਆਹ ਰਚਾ ਲਵਾਂ। ਕਹਿੰਦੇ ਨੇ ਉਸ ਵੱਡੀ ਰਾਣੀ ਨੇ, ਭਾਗਾਂ ਵਾਲੀ ਸੁਹਾਗਣ ਨੇ ਪਤੀ ਨੂੰ ਇੱਕ ਦਿਨ ਇਹ ਸ਼ਬਦ ਕਹਿਣ ਲੱਗੀ, ਦੇਖ ਦੁਨੀਆਂ ਦਾ ਸਾਰਾ ਸੁੱਖ ਸਾਡੇ ਕੋਲ ਹੈ ਪਰ ਘਰ ਸੰਤਾਨ ਨਹੀਂ। ਮੈਂ ਆਪ ਤੈਨੂੰ ਖੁਦ ਕਹਿੰਦੀ ਹਾਂ ਕਿ ਤੁਸੀਂ ਦੂਜਾ ਵਿਆਹ ਰਚਾ ਲਓ ਸਿਰਫ ਇਸ ਘਟਨਾ ਨੂੰ ਸਮਝਣ ਵਾਸਤੇ, ਨਾ ਕਿ ਆਪਾਂ ਇਹ ਸਮਝੀਏ ਕਿ ਸ਼ਾਇਦ ਭਾਈ ਸਾਹਿਬ ਕਿਸੇ ਹੋਰ ਪਾਸੇ ਗੱਲ ਕਰ ਰਹੇ ਸਨ। ਕਹਿਣ ਲੱਗੀ, ਤੁਸੀਂ ਮੈਂ ਆਪਣੇ ਹੱਥੀ ਤੁਹਾਡਾ ਵਿਆਹ ਰਚਾਨੀ ਹਾਂ, ਜੇ ਇਸ ਮਹੱਲ ਨੂੰ ਭਾਗ ਲੱਗ ਜਾਏ। ਉਹ ਭਾਈ ਝੂੜ ਲਿਖਦੇ ਨੇ ਕਿ ਉਸ ਰਾਣੀ ਨੇ ਆਪ ਵਿੱਚ ਪੈ ਕੇ ਰਾਜੇ ਦਾ ਦੂਜਾ ਵਿਆਹ ਕਰਾ ਦਿੱਤਾ। ਛੋਟੀ ਰਾਣੀ ਆਈ, ਉਹਨੂੰ ਜੀ ਆਇਆ ਕਿਹਾ ਗਿਆ, ਵੱਡੀ ਨੇ ਆਪਣੇ ਵੱਲੋਂ ਬੜਾ ਉਹਦਾ ਅਦਬ ਕੀਤਾ, ਸਤਿਕਾਰ ਕੀਤਾ, ਪਰ ਜਦੋਂ ਉਹ ਮਹੱਲ ਵਿੱਚ ਆਈ ਤੀਸਰੇ ਚੌਥੇ ਦਿਨ ਉਹਦੇ ਮਨ ਵਿੱਚ ਈਰਖਾ ਦੀ ਅੱਗ ਬਲ ਲੱਗੀ। ਛੋਟੀ ਨੇ ਆਉਂਦਿਆਂ ਸਾਰ ਰਾਜੇ ਨੂੰ ਆਪਣੇ ਵੱਲੋਂ ਇਹ ਕਹਿ ਦਿੱਤਾ, ਤੇਰੇ ਮਹੱਲ ਵਿੱਚ ਮੈਂ ਤਾਂ ਰਹਾਂਗੀ ਜੇ ਇਸ ਵੱਡੀ ਨੂੰ ਮਹੱਲ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾਏ। ਸੱਚ ਜਾਣਿਓ, ਅਸਲ ਵਿੱਚ ਇਹ ਕਹਾਣੀ ਨਹੀਂ, ਸਾਡੇ ਅੰਦਰ ਦੀ ਬਿਰਤੀ ਹੈ। ਛੋਟੀ ਆਈ, ਉਹਨੇ ਆਉਂਦਿਆਂ ਸਾਰ ਕਿਹਾ ਰਾਣੀ ਰਾਜੇ ਨੂੰ, ਇਹਨੂੰ ਘਰੋਂ ਬਾਹਰ ਕੱਢਿਆ ਜਾਏ ਤਾਂ ਮੈਂ ਤੇਰੇ ਘਰ ਵਿੱਚ ਰਹਾਂਗੀ, ਮਹੱਲ ਵਿੱਚ ਰਹਾਂਗੀ। ਜਦੋਂ ਵੱਡੀ ਨੂੰ ਪਤਾ ਲੱਗਾ ਤੇ ਉਹਨੇ ਰਾਜੇ ਕੋਲ ਖੱਤ ਜੋੜ ਕੇ ਫਰਿਆਦ ਕੀਤੀ। ਕਹਿਣ ਲੱਗੀ, ਮੈਨੂੰ ਤੇਰੇ ਮਹੱਲ ਤੋਂ ਤੁਹਾਡੇ ਤੋਂ ਬਾਹਰ ਰਹਿਣਾ ਪ੍ਰਵਾਨ ਹੈ, ਮੈਨੂੰ ਆਪਣੇ ਮਹੱਲ ਤੋਂ ਬਾਹਰ ਕੁੱਲੀ ਬਣਾ ਦਿਓ, ਮੈਂ ਜ਼ਿੰਦਗੀ ਦੇ ਦਿਨ ਤੇਰੇ ਦਰ ਤੇ ਕੱਟਣੇ ਨੇ, ਮਹੱਲ ਵਿੱਚ ਨਹੀਂ, ਤੇਰੇ ਮਹੱਲ ਤੋਂ ਬਾਹਰ ਹੀ ਸਹੀ, ਪਰ ਇੱਕ ਛੋਟੀ ਨੂੰ ਬੇਨਤੀ ਕਰ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਸਿਰਫ ਮੇਰੇ ਪਤੀ ਦੇ ਬਸਤਰਾਂ ਦੀ ਸੇਵਾ ਮੈਨੂੰ ਦੇ ਦੇ, ਜਿਹੜੇ ਬਸਤਰ ਮੈਲੇ ਹੋਣ ਇਹ ਮੈਂ ਆਪਣੇ ਹੱਥਾਂ ਨਾਲ ਧੋ ਲਵਾਂ, ਇਹਨਾਂ ਬਸਤਰਾਂ ਨੂੰ ਸੁਖਾ ਲਵਾਂ, ਸਿਰਫ ਮੈਨੂੰ ਬਸਤਰਾਂ ਦੀ ਸੇਵਾ ਦੇ ਦੇ, ਹੋਰ ਮੈਂ ਮਹੱਲ ਵਿੱਚੋਂ ਕੁਛ ਵੀ ਨਹੀਂ ਮੰਗਦੀ। ਛੋਟੀ ਦੀ ਮਨ ਤੇ ਪਰਦਾ ਪੈ ਗਿਆ। ਕਹਿਣ ਲੱਗੀ, ਚਲੋ ਤਾਂ ਕੀ ਗੱਲ, ਠੀਕ ਹੈ, ਰਾਜੇ ਦੀ ਪੁਸ਼ਾਕ ਤੇਰੇ ਤੱਕ ਮੈਲੀ ਪਹੁੰਚ ਜਾਏਗੀ, ਆਪਣੇ ਹੱਥਾਂ ਨਾਲ ਤੂੰ ਪੁਸ਼ਾਕ ਧੋ ਦਈ, ਉਸ ਪੁਸ਼ਾਕ ਨੂੰ ਸੁਕਾ ਦਈ, ਪਰ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਮਹੱਲ ਵਿੱਚ ਨਹੀਂ ਆ ਸਕਦੀ, ਮੇਰੀ ਆਗਿਆ ਤੋਂ ਬਿਨਾਂ ਤੂੰ ਰਾਜੇ ਨੂੰ ਕਦੀ ਵੀ ਨਹੀਂ ਮਿਲ ਸਕਦੀ, ਕਦੀ ਵੀ ਤੂੰ ਯੁਰਤ ਨਾ ਕਰੀ ਕਿ ਰਾਜੇ ਨੂੰ ਆਪਣੇ ਦੀਦਿਆਂ ਨਾਲ ਦੇਖਣ ਦੇ ਲਈ। ਵੱਡੀ ਨੇ ਇੱਕੋ ਗੱਲ ਕਹੀ, ਕਹਿਣ ਲੱਗੀ, ਮੇਰੇ ਸਾਈਂ ਦਾ ਘਰ ਵਸਣਾ ਚਾਹੀਦਾ ਹੈ, ਜੀ ਸਦਕੇ ਮੈਂ ਦੇਖਾਂ ਨਾ, ਪਰ ਉਹਦੀ ਪਿਆਰੀ ਨਿਸ਼ਾਨੀ ਮੈਨੂੰ ਬਸਤਰ ਜ਼ਰੂਰ ਦੇ ਦੇਈ, ਮੈਂ ਇਹਨਾਂ ਬਸਤਰਾਂ ਨੂੰ ਧੋ ਕੇ ਉਹਦੀ ਯਾਦ ਨੂੰ ਹਿਰਦੇ ਵਿੱਚ ਸਮੇਟ ਲਵਾਂਗੀ। ਪਿਆਰਿਓ, ਨਿਸ਼ਾਨੀਆਂ ਜਿਹੜੇ ਪਿਆਰ ਕਰਦੇ ਆ ਨਾ, ਉਹ ਐਵੇਂ ਸੱਟਦੇ ਨਹੀਂ। ਭਾਈ ਸਾਹਿਬ ਜਦੋਂ ਕਹਿ ਰਹੇ ਸਨ ਕਿ ਆਪਾਂ ਕੇਸਾਂ ਦੀ ਬੇਅਦਬੀ ਨਾ ਕਰੀਏ, ਮੈਂ ਉਸ ਵੇਲੇ ਸੋਚਣਾ, ਲੋਕੀ ਸਮਝਦੇ ਹੋਣੇ ਨੇ, ਪਤਾ ਨਹੀਂ ਇਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ, ਜਿਹੜਾ ਉੱਠਦਾ ਕੇਸ ਰੱਖੋ, ਜਿਹੜਾ ਉੱਠਦਾ ਕੇਸ ਰੱਖੋ। ਨਹੀਂ ਪਿਆਰਿਓ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹ ਮੋਹਰ ਹੈ, ਇਹ ਨਿਸ਼ਾਨੀ ਹੈ। ਵੈਸੇ ਨਿਸ਼ਾਨ ਦਾ ਅਖਰੀ ਅਰਥ ਹੁੰਦਾ ਹੈ ਰਾਹਦਾਰੀ। ਪਿਆਰਿਓ, ਜਿਹਦੇ ਸਿਰ ਦੇ ਉੱਤੇ ਗੁਰੂ ਕਲਗੀਧਰ ਦੀ ਮੋਹਰ ਹੈ, ਕੇਸ ਨੇ ਤੇ ਅੰਮ੍ਰਿਤਧਾਰੀ ਪੰਜ ਕਕਾਰ ਉਹਦੇ ਕੋਲ ਨਿਸ਼ਾਨੀਆਂ ਨੇ, ਸੱਚ ਜਾਣਿਓ ਉਹ ਦਾਗਿਆ ਹੋਇਆ ਹੈ, ਜਿਹਦੇ ਸਰੀਰ ਤੇ ਗੁਰੂ ਕੇ ਚਿੰਨ ਨੇ, ਰੱਬ ਦੀ ਦਰਗਾਹ ਵਿੱਚ ਵੀ ਗੁਰੂ ਨੇ ਉਹਦੀ ਬਾਂਹ ਪਕੜਨੀ ਹੈ। ਦੇਖੋ, ਇਹ ਕਈ ਵਾਰੀ ਅਸੀਂ ਸ਼ਬਦ ਵਰਤਨੇ ਹਾਂ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਮੈਂ ਪਾਕਿਸਤਾਨ ਗਿਆ, ਮੈਂ ਸ਼ਾਇਦ ਇੱਥੇ ਉਹ ਟੂਕ ਮਾਤਰ ਕਦੀ ਕਿਹਾ ਕਿ ਨਹੀਂ, ਕਹਿੰਦੇ ਨੇ ਸਾਈ ਪੀਰ ਬੁੱਧੂ ਸ਼ਾਹ ਦੀ ਅੰਸ਼ ਵਿੱਚੋਂ ਕੋਈ ਸੱਜਣ ਮਿਲੇ, ਉਹਨਾਂ ਨੂੰ ਜਦੋਂ ਕਹਿੰਦੇ ਨੇ ਮੈਂ ਮਿਲਿਆ ਤੇ ਉਹਨਾਂ ਦੇ ਕੇਸ ਬਿਲਕੁਲ ਸਾਬਤ ਸਨ, ਉਹ ਲਵਾਂ ਨਹੀਂ ਕਟਾਉਂਦੇ। ਕਹਿੰਦੇ ਨੇ ਅਸੀਂ ਬੈਠੇ ਹਾਂ, ਮਜ਼ਾਕ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਹੁਣ ਪਾਕਿਸਤਾਨ ਵਿੱਚ ਰਹਿੰਦੇ ਹੋ, ਤੁਹਾਡੇ ਉੱਤੇ ਕੋਈ ਪਾਬੰਦੀ ਨਹੀਂ ਕਿ ਤੁਸੀਂ ਆਪਣੇ ਕੇਸ ਨਹੀਂ ਕਦੀ ਕਟਾਏ। ਕਹਿੰਦੇ ਨੇ ਉਸ ਪੀਰ ਜੀ ਦੀ ਸੰਤਾਨ ਵਿੱਚੋਂ ਇੱਕ ਨੌਜਵਾਨ ਬੋਲਿਆ, ਮੇਰੇ ਮਜ਼ਾਕ ਦਾ ਉੱਤਰ ਉਹਨੇ ਇੰਨੀ ਗੰਭੀਰਤਾ ਨਾਲ ਦਿੱਤਾ, ਕਹਿੰਦੇ ਨੇ ਮੈਨੂੰ ਆਪਣੀ ਗਿਰਵਾਨ ਵੀ ਝਾਤੀ ਮਾਰ ਕੇ ਇਉਂ ਮਹਿਸੂਸ ਹੋਇਆ ਕਿ ਮੈਨੂੰ ਇਹ ਸ਼ਬਦ ਜ਼ਬਾਨ ਤੋਂ ਕਹਿਣੇ ਨਹੀਂ ਸਨ ਚਾਹੀਦੇ। ਕਹਿੰਦਾ ਮੈਂ ਜਦੋਂ ਕਿਹਾ ਵੀ ਤੁਸੀਂ ਕੇਸ ਨਹੀਂ ਕਦੀ ਕਟਾਏ, ਕਹਿੰਦਾ ਉਸ ਨੌਜਵਾਨ ਦਾ ਚਿਹਰਾ ਲਾਲ ਹੋ ਗਿਆ, ਗੰਭੀਰਤਾ ਵਿੱਚ ਆ ਕੇ ਮੇਰਾ ਹੱਥ ਪਕੜ ਕੇ ਕਹਿੰਦਾ ਅਸਲ ਵਿੱਚ ਸਿੱਖੋ, ਤੁਹਾਨੂੰ ਤਾਂ ਤਰੁੱਠ ਕੇ ਗੁਰੂ ਅੰਮ੍ਰਿਤ ਦੀਆਂ ਦਾਤਾਂ ਦੇ ਗਿਆ, ਅਸੀਂ ਤਾਂ ਕੇਸ ਆਪਣੇ ਦੋ ਪੁੱਤਰ ਗੁਰੂ ਦੀ ਝੋਲੀ ਵਿੱਚ ਪਾ ਕੇ ਲਏ ਸਨ, ਅਸੀਂ ਕੇਸ ਲਏ ਨੇ ਝੋਲੀ ਵਿੱਚ ਪੁੱਤਰ ਪਾ ਕੇ, ਤੁਹਾਡੇ ਉੱਤੇ ਤਾਂ ਰਹਿਮਤਾਂ ਕਰ ਦਿੱਤੀਆਂ। ਮੈਂ ਕਹਿੰਦਾ ਕਦੀ ਪੀਰ ਬੁੱਧੂ ਸ਼ਾਹ ਨੂੰ ਤੇ ਪੰਘਾਣੀ ਜਦੋਂ ਪਹੁੰਟਾ ਸਾਹਿਬ ਕਦੀ ਜਾਂਦੇ ਹਾਂ ਉਸ ਪੰਘਾਣੀ ਦੇ ਥਾਂ ਤੋਂ ਪੁੱਛਿਆ ਕਰੀਏ ਕਿ ਹੇ ਇਹ ਧਰਤੀ ਦੇਖੋ ਅੰਦਰ ਨੂੰ ਸਮਝਾਉਣ ਦੀ ਗੱਲ ਹੈ, ਕਦੀ ਇੱਥੇ ਦੋ ਪੁੱਤਰਾਂ ਦਾ ਖੂਨ ਬਹਾ ਕੇ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੇਸ਼ ਇੱਕ ਫਕੀਰ ਪਾ ਕੇ ਲਗਿਆ, ਆਖਰ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਵਿੱਚੋਂ ਕੀ ਨਜ਼ਰ ਆਇਆ ਸੀ? ਹਾਲਾਂਕਿ ਉਹ ਕੇਸ ਸਤਿਗੁਰੂ ਜੀ ਦੇ ਕੰਘੇ ਵਿੱਚ ਸਰੀਰ ਦੇ ਮੁਰਦਾ ਕੇਸ ਸਨ, ਕੰਘੇ ਵਿੱਚ ਨਿਕਲੇ ਹੋਏ ਅੜੇ ਹੋਏ ਕੇਸ ਨੇ, ਪਰ ਕਦੀ ਦੇਖੋ ਉਹਨੂੰ ਅਸਲ ਵਿੱਚ ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਇੱਕ ਜ਼ੁਲਮ ਵਿੱਚੋਂ ਦੀਨ ਤੇ ਦੁਨੀਆਂ ਦੇ ਖਜ਼ਾਨੇ ਪ੍ਰਤੀਤ ਹੋਏ ਸਨ। ਤਾਂ ਹੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਅਕਸਰ ਅਸੀਂ ਪੜ੍ਹਦੇ ਹਾਂ ਕਿ ਦੀਨ ਤੇ ਦੁਨੀਆਂ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇਹ ਪੰਜਾਬੀ ਵਿੱਚ ਤਰਜਮਾ ਹੈ, ਦੀਨ ਤੇ ਦੁਨੀਆਂ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਭਾਈ ਨੰਦ ਲਾਲ ਇਹਨੂੰ ਫਾਰਸੀ ਵਿੱਚ ਲਿਖਦੇ ਨੇ ਕਿ ਦੀਨ ਦੁਨੀਆਂ ਦਰਕ ਮੰਦੇ ਆ ਪੂਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਵੇ ਯਾਰ ਮਾਂ, ਮੇਰੇ ਯਾਰ ਮੇਰੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਇੱਕ ਇੱਕ ਕੇਸ ਵਿੱਚ ਦੀਨ ਤੇ ਦੁਨੀਆਂ ਦੇ ਸੁੱਖ ਪਏ। ਮੈਂ ਸੰਖੇਪ ਵੀ ਜਿਹੜੀ ਅਰਜ਼ ਪਿਆ ਕਰਨਾ, ਉਸ ਰਾਣੀ ਨੇ ਇੱਕੋ ਗੱਲ ਕਹੀ ਕਿ ਮੈਨੂੰ ਸਿਰਫ ਬਸਤਰਾਂ ਦੀ ਸੇਵਾ ਦੇ ਦੇ, ਮੈਨੂੰ ਪਤੀ ਦੇ ਚੋਲਾ ਮਿਲ ਜਾਏ, ਹੋਰ ਕੁਛ ਨਹੀਂ ਚਾਹੀਦਾ। ਛੋਟੀ ਨੇ ਬਸਤਰ ਉਹਦੇ ਤੱਕ ਪਹੁੰਚਾ ਦਿੱਤੇ, ਕੱਖਾਂ ਦੀ ਕੁੱਲੀ ਵਿੱਚ ਵੱਡੀ ਰਹਿਣ ਲੱਗੀ। ਉਹਨੇ ਕੇਵਲ ਬਸਤਰ ਧੋਣੇ ਤੇ ਜਦੋਂ ਸੁੱਕਣੇ ਪਾਣੇ, ਜਿੰਨੀ ਦੇਰ ਤੱਕ ਸੁੱਕ ਨਾ ਜਾਣੇ ਉਹਨਾਂ ਬਸਤਰਾਂ ਕੋਲ ਖਲੋਤੇ ਰਹਿਣਾ। ਆਖੀਰ ਤੇ ਉਸ ਸੇਵਾ ਵਿੱਚੋਂ ਵੀ ਉਹ ਸੁੱਖ ਮਾਣਦੀ ਗਈ। ਛੋਟੀ ਨੇ ਇੱਕ ਦਿਨ ਗੋਲੀ ਨੂੰ ਪੁੱਛਿਆ ਵੀ ਹੁਣ ਉਹਦੀ ਹਾਲਤ ਕੀ ਹੈ? ਮਹੱਲ ਵਿੱਚੋਂ ਬਾਹਰ ਕੱਢ ਦਿੱਤਾ, ਨੌਕਰਾਂ ਨੀ ਕੋਈ ਉਹਦੇ ਕੋਲ ਨੀ, ਪਤੀ ਦੇ ਮੱਥੇ ਨੀ ਲੱਗ ਸਕਦੀ, ਰੁੱਖੀ ਮਿੱਠੀ ਰੋਟੀ ਖਾਂਦੀ, ਹੁਣ ਉਹਦਾ ਹਾਲ ਕੀ ਹੈ? ਗੋਲੀ ਨੇ ਕਿਹਾ ਅਸਲ ਵਿੱਚ ਉਹ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਸੰਤੁਸ਼ਟ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੀ ਅਸਲ ਵਿੱਚ ਉਹਦੇ ਕੋਲ ਇੱਕ 9 ਲੱਖਾਂ ਹਾਰ ਹੈ, ਜਿਹੜਾ ਉਹਦੇ ਪੇਕਿਆਂ ਨੇ ਜਦੋਂ ਸ਼ਾਦੀ ਹੋਈ ਸੀ ਰਾਜੇ ਨਾਲ, ਪੇਕਿਆਂ ਨੇ ਮਾਂ ਬਾਪ ਨੇ ਹਾਰ ਪਾਇਆ। ਹੁਣ ਹਰ ਬੰਦੇ ਦੀ ਸੋਚ ਆਪੋ ਆਪਣੀ ਹੈ। ਗੋਲੀ ਕਹਿ ਰਹੀ ਹੈ ਉਹਦੇ ਕੋਲ 9 ਲੱਖਾਂ ਹਾਰ ਏ, ਤੇ ਜਿਹਦੇ ਕੋਲ 9 ਲੱਖਾਂ ਹਾਰ ਹੋਵੇ ਉਹ ਤਾਂ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਖੁਸ਼, ਪਰ ਉਹਨੂੰ ਪਤਾ ਨਹੀਂ ਕਿ ਗੱਲ 9 ਲੱਖੇ ਹਾਰ ਦੀ ਨਹੀਂ। ਛੋਟੀ ਨੇ ਕਿਹਾ ਕਿਸੇ ਵੀ ਤਰੀਕੇ ਨਾਲ ਉਹਦੀ ਖੁਸ਼ੀ ਜਿਹੜੀ ਹੈ ਮੈਂ ਖੋਣਾ ਚਾਹੁੰਦੀ ਹਾਂ। ਪਿਆਰਿਓ, ਬਹੁਤਾਂਤ ਵਿੱਚ ਅਸੀਂ ਲੋਕ, ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ ਕਿ ਆਪਣੇ ਦੁੱਖ ਤੋਂ ਅਸੀਂ ਦੁਖੀ ਨਹੀਂ, ਅਸੀਂ ਸਭ ਤੋਂ ਜ਼ਿਆਦਾ ਦੁਖੀ ਹਾਂ ਮੇਰੇ ਗਵਾਂਢੀ ਕੋਲ, ਮੇਰੇ ਸ਼ਰੀਕੇ ਕੋਲ ਇੰਨਾ ਸੁੱਖ ਕਿਉਂ? ਦੂਜੇ ਦਾ ਸੁੱਖ ਵੇਖ ਕੇ ਦੁਖੀ ਹਾਂ, ਆਪਣੇ ਦੁੱਖ ਦਾ ਤੇ ਮੁਕਾਬਲਾ ਕਰ ਲਈਏ ਪਰ ਦੂਜੇ ਦੇ ਸੁੱਖ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਕਹਿਣ ਲੱਗੀ ਇਹ ਹਾਰ ਮੇਰੇ ਕੋਲ ਚਾਹੀਦਾ ਹੈ। ਗੋਲੀ ਗਈ, ਉਹਨੇ ਜਾ ਕੇ ਕਿਹਾ ਵੱਡੀ ਰਾਣੀ ਤੇਰਾ ਹਾਰ ਖਰੀਦਣਾ ਚਾਹੁੰਦੀ ਹੈ ਛੋਟੀ, ਤੇ ਵੱਡੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ ਹਾਰ ਮੈਂ ਦੇ ਸਕਦੀ ਹਾਂ ਪਰ ਇਹਦੇ ਬਦਲੇ ਇੱਕ ਕੀਮਤ ਮੈਨੂੰ ਉਹਨੂੰ ਤਾਰਨੀ ਪਏਗੀ। ਕਹਿਣ ਲੱਗੀ ਦੱਸੋ। ਕਹਿੰਦੀ ਇਹ ਦਿਨ ਵਿੱਚ ਇੱਕ ਵਾਰੀ ਸਿਰਫ ਪਤੀ ਦੇ ਇਹਨਾਂ ਦੀਦਿਆਂ ਨਾਲ ਦਰਸ਼ਨ ਕਰ ਲੈਂਦੇ ਤੇ ਇਹਨਾਂ ਹੱਥਾਂ ਨਾਲ ਪਾਣੀ ਲੈ ਕੇ ਉਹਦੇ ਚਰਨ ਧੋਣ ਦੀ ਸੇਵਾ ਮੈਨੂੰ ਦੇ ਦੇ। ਹਾਰ ਬੇਸ਼ੱਕ ਲੈ ਲੈ, ਹਾਰ ਨੂੰ ਮੈਂ ਕੀ ਕਰਨਾ ਹੈ, ਸਿਰਫ ਦਿਨ ਵਿੱਚ ਇੱਕ ਵਾਰੀ ਉਹਦੇ ਦੀਦਾਰ ਮਿਲ ਜਾਣ ਤੇ ਕੇਵਲ ਤਾਂ ਕੇਵਲ ਉਹਦੇ ਚਰਨ ਪਰਸ਼ ਕੇ ਮੈਂ ਖੱਤੀ ਉਹਦੇ ਚਰਨ ਧੋ ਸਕਾਂ, ਬਾਕੀ ਮੈਨੂੰ ਕੁਛ ਨਹੀਂ ਚਾਹੀਦਾ। ਛੋਟੀ ਨਾਲ ਜਾ ਕੇ ਜਦੋਂ ਗੋਲੀ ਨੇ ਗੱਲ ਕੀਤੀ, ਛੋਟੀ ਨੇ ਕਿਹਾ ਇਹ ਕਿਹੜੀ ਗੱਲ ਹੈ? ਹਾਂ ਉਹ ਦੇਖ ਸਕਦੀ ਪਤੀ ਨੂੰ ਪਰ ਮੇਰੇ ਸਾਹਮਣੇ, ਉਹਦੇ ਪੈਰ ਧੋ ਸਕਦੀ ਹੈ ਪਰ ਮੇਰੇ ਸਾਹਮਣੇ ਮੇਰੀ ਹਜ਼ੂਰੀ ਤੋਂ ਬਿਨਾਂ ਨਹੀਂ। ਗੋਲੀ ਨੇ ਜਾ ਕੇ ਵੱਡੀ ਨੂੰ ਦੱਸਿਆ, ਵੱਡੀ ਨੇ ਸਵੀਕਾਰ ਕਰ ਲਿਆ। ਪਿਆਰਿਓ, ਅੱਜ ਕਈ ਮਹੀਨਿਆਂ ਤੋਂ ਬਾਅਦ ਵੱਡੀ ਰਾਣੀ ਮਹੱਲ ਵਿੱਚ ਪ੍ਰਵੇਸ਼ ਕੀਤੀ, ਨੌਕਰਾਂ ਨੇ ਅਦਬ ਨਾਲ ਸੀਸ ਝੁਕਾਏ ਤੇ ਛੋਟੀ ਨੇ ਕਹਿ ਦਿੱਤਾ ਖਬਰਦਾਰ ਇਸ ਘਰ ਦੀ ਹੁਣ ਮਾਲਕ ਮੈਂ ਆ, ਮੇਰੇ ਸਾਹਮਣੇ ਇਹਦੇ ਪੈਰਾਂ ਵਿੱਚ ਕੋਈ ਵੀ ਝੋਕੇ ਸਜਦਾ ਨਾ ਕਰੇ। ਵੱਡੀ ਕੁਛ ਨਹੀਂ ਬੋਲੀ। ਜਦੋਂ ਅੰਦਰ ਪਤੀ ਦੇ ਕਮਰੇ ਵਿੱਚ ਗਈ, ਕਹਿੰਦੇ ਨੇ ਬਸ ਉਹਦੀਆਂ ਅੱਖਾਂ ਭਰੀਆਂ ਸਨ, ਦਰਸ਼ਨ ਕੀਤੇ ਪਤੀ ਦੇ। ਦੇਖੋ ਸਿੱਖ ਦੇ ਬਾਣੀ ਦੇ ਅਰਥ ਕਰਨ ਦਾ ਤਰੀਕਾ ਕੈਸਾ ਸੀ। ਬੜੇ ਆਸਾਨ ਜਿਹਾ ਤਰੀਕੇ ਨਾਲ ਉਹ ਗੱਲ ਕਰ ਜਾਂਦੇ ਸਨ। ਭਾਈ ਚੂੜ ਜੀ ਕਹਿੰਦੇ ਨੇ ਜਦੋਂ ਉਹਨੇ ਪਤੀ ਨੂੰ ਦੇਖਿਆ, ਨੇਤਰ ਭਰ ਆਏ। ਉਸ ਵੇਲੇ ਪਤੀ ਦੇ ਚਰਨਾਂ ਨੂੰ ਕਈ ਮਹੀਨਿਆਂ ਬਾਅਦ ਹੱਥ ਲਾਇਆ ਤੇ ਇੱਕੋ ਦਮ ਭਲੇ ਗਰੇ ਭਰੇ ਕੋਈ ਗਲੇ ਨਾਲ ਕਿਹਾ, ਹੇ ਸਵਾਮੀ ਮੈਂ ਤੇਰਾ ਰੋਮ ਰੋਮ ਤੋਂ ਧੰਨਵਾਦ ਕਰਨੀ ਹਾਂ, ਮੈਂ ਤੇਰਾ ਸ਼ੁਕਰ ਅਦਾ ਕਰਨੀ ਆ, ਕੋਟਾਨ ਕੋਟ ਤੇਰਾ ਸ਼ੁਕਰ। ਛੋਟੀ ਖੜੀ ਦੇਖ ਰਹੀ ਸੀ, ਕਹਿਣ ਲੱਗਾ ਰਾਜਾ ਕਿ ਭਾਗਵਾਨੇ ਮੇਰਾ ਸ਼ੁਕਰ ਨਹੀਂ, ਛੋਟੀ ਦਾ ਸ਼ੁਕਰ ਕਰ ਜਿਨੇ ਤੈਨੂੰ ਸਮਾਂ ਦੇ ਦਿੱਤਾ ਮਹਿਲ ਵਿੱਚ ਆਉਣ ਲਈ। ਉਹ ਰਾਣੀ ਜਿਹੜੀ ਕਦੀ ਵੀ ਬੋਲੀ ਨਹੀਂ ਸੀ, ਅੱਜ ਉਹਦਾ ਆਵਾਜ਼ ਉਹਦਾ ਚਿਹਰਾ ਦੇਖਣ ਵਾਲਾ ਸੀ, ਕਹਿਣ ਲੱਗੀ ਮੈਂ ਇਹਦਾ ਕਦੀ ਵੀ ਸ਼ੁਕਰ ਨਹੀਂ ਕਰਾਂਗੀ, ਇਹਨੂੰ ਤਾਂ ਦੋਜ਼ਖ ਵਿੱਚ ਵੀ ਢੋਈ ਨਹੀਂ ਮਿਲਣੀ। ਰਾਜਾ ਪੁੱਛਦਾ ਅੱਜ ਇੰਨੀ ਉੱਚੀ ਆਵਾਜ਼, ਤੂੰ ਤਾਂ ਕਦੀ ਇੰਨਾ ਉੱਚੀ ਬੋਲੀ ਨਾ, ਆਪ ਹੀ ਤੋਂ ਲੈ ਕੇ ਆਈ। ਕਹਿਣ ਲੱਗੀ ਹੇ ਪਤੀ ਦੇਵ ਤੇਰਾ ਸ਼ੁਕਰ ਕਰਾਂਗੀ, ਤੇਰੇ ਤੋਂ ਵਾਰਨੇ ਜਾਵਾਂਗੀ ਪਰ ਇਹਦੇ ਤੋਂ ਨਹੀਂ। ਤੇ ਆਖਦਾ ਰਾਜਾ ਦੱਸ ਕਾਰਨ ਕੀ? ਕਹਿਣ ਲੱਗੀ ਇਹ ਅਸਲ ਵਿੱਚ ਖੁਦ ਗਰਜ ਹੈ, ਜਿਹੜੀ ਇੱਕ ਹਾਰ ਦੇ ਬਦਲੇ ਅੱਜ ਪਤੀ ਦੇ ਕੁਝ ਘੜੀਆਂ ਦਰਸ਼ਨ ਵੇਚ ਸਕਦੀ ਏ, ਕੱਲ ਨੂੰ ਕੀਮਤੀ ਕੋਈ ਚੀਜ਼ ਮਿਲੀ ਤੇ ਉਹ ਪਤੀ ਨੂੰ ਵੀ ਵੇਚ ਸਕਦੀ। ਕਹਿਣ ਲੱਗੀ ਮੈਂ ਇਹਦਾ ਸ਼ੁਕਰ ਨਹੀਂ ਕਰਨਾ, ਇਹਨੂੰ ਕੀ ਪਤਾ ਪਤੀ ਦੀ ਸਾਰ ਕੀ ਹੈ। ਕਹਿੰਦੇ ਨੇ ਉਸ ਵੇਲੇ ਰਾਜੇ ਨੇ ਛੋਟੀ ਨੂੰ ਬਾਹਰ ਚਾ ਕੱਢਿਆ, ਉਹਨੇ ਹਾਰ ਪਕੜਿਆ, ਜਿਸ ਹਾਰ ਦੇ ਬਦਲੇ ਪਤੀ ਦੇ ਦਰਸ਼ਨ ਵੇਚੇ ਸਨ, ਹਾਰ ਪਕੜਿਆ, ਜ਼ਮੀਨ ਤੇ ਉਹਦੇ ਮੋਤੀ ਤੋੜ ਤੋੜ ਕੇ ਸੱਟੇ ਤੇ ਨਾਲੇ ਪੈਰਾਂ ਨਾਲ ਮਸਲਦੀ ਜਾਏ। ਉੱਥੇ ਭਾਈ ਚੂੜ ਜੀ ਨੇ ਚਾਰ ਤੁਕਾਂ ਦੀ ਕਵਿਤਾ ਕਹੀ। ਉਹ ਕਵਿਤਾ ਹੈ ਕਿ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ। ਕਹਿੰਦਾ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤਾਂ ਹਾਰੇ ਹੱਥ ਨਾ ਪਾਈ, ਇੱਕ ਦੁਹਾਗਬਿਆਂ ਮਸਲਤ ਜਗਦੀ। ਦੁਹਾਗਬੇ ਦਾ ਅਖਰੀ ਅਰਥ ਹੁੰਦਾ ਹੈ ਜਿਹਦੇ ਸਿਰ ਦੇ ਉੱਤੋਂ ਪਤੀ ਦਾ ਹੱਥ ਹਟ ਜਾਏ। ਇੱਕ ਦੁਹਾਗਬਿਆਂ ਮਸਲਤ ਜਗਦੀ, ਹਉ ਕਿਸ ਨੂੰ ਆਖ ਸੁਣਾਈ। ਚੂੜਾ, ਚੂੜਾ ਦਾ ਅਰਥ ਭਾਈ ਚੂੜ ਜੀ। ਕਹਿਣ ਲੱਗੇ ਚੂੜਾ ਮਨ ਵਧੇਂਦੀਆਂ ਮਾਰਾਂ, ਮੈਂ ਲੁੱਟੀਆਂ ਬੇਪਰਵਾਹੀ, ਨਾਲੇ ਖਾਰ ਤੋੜੀ ਜਾਏ, ਨਾਲੇ ਕਹੀ ਜਾਏ ਲੋਕੋ ਕਿ ਪਤੀ ਦੇ ਚਰਨਾਂ ਵਿੱਚ ਜਿਹੜਾ ਸੋਖੇ ਉਹ ਪੱਥਰ ਗਲੇ ਵਿੱਚ ਪਾ ਕੇ ਕਦੀ ਨਹੀਂ ਮਿਲਦਾ ਹੁੰਦਾ। ਭਾਈ ਚੂੜ ਜੀ ਨੇ ਇੱਥੇ ਇੱਕ ਗੱਲ ਕਹੀ, ਕਹਿਣ ਲੱਗੇ ਹੇ ਜਗਿਆਸੂ, ਰੱਬ ਨੇ ਤੈਨੂੰ ਸੁੱਖ ਦਿੱਤੇ ਨੇ, ਇਸ ਗੁਰੂ ਨੇ ਤੇਰੇ ਤੇ ਮਿਹਰ ਕੀਤੀ ਏ, ਗੁਰੂ ਦੇ ਚਰਨ ਦੋ ਘੜੀਆਂ ਦੇ ਸੰਸਾਰ ਦੇ ਪਦਾਰਥਾਂ ਲਈ ਨਾ ਛੱਡ ਦੇਈ, ਜਿਹੜੇ ਕੱਪੜੇ ਪਤੀ ਕੋਲ ਪਾਇਆ ਤੇਰੀ ਸ਼ੋਭਾ ਨੇ, ਸੱਚ ਜਾਣੀ ਪਤੀ ਨੂੰ ਛੱਡ ਦੇਗਾ ਤੇ ਸਾਈਂ ਤੋਂ ਬਿਨਾਂ ਉਹ ਕੱਪੜੇ ਵੀ ਅੱਗ ਦੀਆਂ ਲਾਟਾਂ ਬਣ ਜਾਣ। ਦੇਖੋ ਆਪਾਂ ਵਾਰਾਂ ਤੇ ਵਧੀਕ ਵਿੱਚ ਇੱਕ ਸ਼ਲੋਕ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਅਸੀਂ ਪੜ੍ਹਨੇ, ਧਣੀ ਵਿਹੂਣਾ ਪਾਠ ਪਟੰਬਰ। ਧਣੀ ਦਾ ਅਖਰੀ ਅਰਥ ਇੱਥੇ ਪਤੀ ਮਾਲਕ, ਪਤੀ ਤੋਂ ਬਿਨਾਂ ਸਾਈਂ ਤੋਂ ਬਿਨਾਂ, ਧਣੀ ਵਿਖੂਣਾ ਪਾਠ ਪਟੰਬਰ, ਕੀਮਤੀ ਰੇਸ਼ਮੀ ਕੱਪੜੇ ਜਿਹੜੇ ਨੇ, ਪਾਹੇ ਸੇਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈਂ ਸਹਿ ਨਾਲੇ। ਜੇ ਮਾਲਕ ਤੂੰ ਮੇਰੇ ਨਾਲ ਏ, ਤਨ ਦੀਆਂ ਲੀਰਾਂ ਤੇ ਤਨ ਤੇ ਪਈ ਕੋਈ ਮਿੱਟੀ ਵੀ ਮੈਨੂੰ ਸ਼ਿੰਗਾਰ ਹੈ, ਤੇ ਜੇ ਸਾਈਆਂ ਤੇਰਾ ਹੀ ਨਾ ਪਿਆਰ ਮਿਲਿਆ ਤੇ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਾਟਾਂ। ਹਜ਼ੂਰ ਦਾ ਇੱਕ ਪ੍ਰਮਾਣ ਹੋਰ ਹੈ, ਕਹਿੰਦੇ ਨੇ ਜਲ ਥਲ ਨੀਰ ਭਰੇ, ਭਾਵੇਂ ਤੂੰ ਝੀਲ ਵਿੱਚ ਗਰਮੀ ਦੇ ਦਿਨਾਂ ਵਿੱਚ ਘਰ ਬਣਾ ਲੈ, ਸ਼ੀਤਲ ਪਵਨ ਝੁਲਾਰ ਦੇ, ਸੇਜੜੀਆਂ ਸੁਯਨ ਹੀਰੇ ਲਾਲ ਚੜੰਦੀਆਂ, ਸੁਪਰ ਕੱਪੜ ਭੋਗ ਸਭ ਕੁਝ ਲੈ ਕੇ ਵੀ ਸਾਹਿਬ ਕਹਿੰਦੇ ਨੇ ਨਾਨਕ ਪਿਰੀ ਵਿਖੂਣੀ ਤੱਤੀਆਂ। ਜੇ ਪਤੀ ਨਹੀਂ, ਸਾਈ ਨਹੀਂ, ਮਾਲਕ ਨਹੀਂ ਤੇ ਉਹ ਸਹੂਲਤ ਨੂੰ ਕੀ ਕਰਨਾ ਹੈ। ਜਿਹੜੀ ਮੈਂ ਬੇਨਤੀ ਆਰੰਭ ਕੀਤੀ ਏ, ਅਸੀਂ ਸੁੱਖ ਜ਼ਰੂਰ ਭਾਲਨੇ ਆ ਪਰ ਜਿਸ ਥਾਂ ਤੋਂ ਗੁਰੂ ਨੇ ਸੁੱਖ ਕਿਹਾ ਉਸ ਥਾਂ ਦੀ ਥਾਂ ਆਪਾਂ ਸੋਚਨੇ ਆ ਸ਼ਾਇਦ ਪਦਾਰਥਾਂ ਵਿੱਚੋਂ ਸੁੱਖ ਮਿਲੇ। ਅਸਲੀ ਸੁੱਖ ਕਿਤੇ ਹੈ? ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਦੇਣਾ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ, ਉਹ ਹੋਕਾ ਦੇ ਕੇ ਕਹਿੰਦੇ ਜੋ ਸੁੱਖ ਕੋ ਚਾਹ ਹੈ ਸਦਾ शरण राम की ले, कौ नानक सुन रे मना दुर्लभ मानुख दे। जे सुख लेने ते तन गुरु अर्जुन साहब कहते सुख ना ही बहुत है तन खाट है, सुख ना ही पेख है नृत नाट है, सुख ना ही बहुत देश कमाए, सर्व सुखा हर हर गुण गाए, सुख सहज आनंद लहो, साध संगत पाई है वडभागी, गुरमुख हर हर नाम कहो। जे सुख लेना है ते तन गुरु ग्रंथ साहब कह रहे ने कि जप मन सत नाम सदा सत नाम। ते शब्द आरंभ हुंदा है गुरु रामदास जी दा शब्द, इच्छा पूर्क सर्व सुख दाता हर, जाके वस है काम ते ना, सो ऐसा हर त्याई है मेरे जियड़े, ता सर्व सुख पावे मेरे मना। जप मन सत नाम सदा सत नाम, हलत मलत पलत मुख उजल होई है, नित त्याई है हर पुरख निरंजना। जय हर सिमरन भया, जे अंदर दा सुख लेने, जय हर सिमरन भया, तय उपाद गत कीनी, वड भागी कर जपना, जन नानक को गुर ए मत दीनी, असल भी सोखे वे जप हर पवजल तरना। गुण निदान गुण तिन ही गाए, जाको कृपा तारी, सो सुखियां तन उस जन्मा सो सुखियां, पर कौन गुण निदान गुण तिन ही गाए, जाको कृपा तारी, सो सुखियां तन उस जन्मा नानक तिस बलहारी। सो किदे कुल खें, साहब ने बाणी विच कहा उठत सुखियां बैठत सुखियां, पौ नहीं लागे जा ऐसे बुझियां, राखा एक हमारा स्वामी, सगल कटाका अंतर जामी, सोए अचिंता जाग अचिंता, जहां कहां प्रभ तू वर्तनता, कार सुख वस्या। तेरे जे अंदर सुख है ता बार सुख है प्यारिया, जे अंदर अग बल दिए ते बार दे सुख की करांगे। आपां बहुतात विच तुसी कई लोकां नू देखदे हो प्यारियो, मकान बड़े कीमती ने, पलंग बड़े कीमती ने, पर बदकिस्मती है सारी रात पलंग ते पासे मारदे, नींद नहीं नसीब हुंदी। की उस सहूलत विचों सुख मिल सकदा है? एक बंदा जे अपने चश्मे दा फ्रेम सोने दा बना ले, ओदे विच हीरे दियां कणियां भी जड़दे, प्यारियो सोने दे फ्रेम नाल नेत्रां दी जोत नसीब नहीं हो सकती। रुपये नाल सोने दी ऐनक बनवाई जा सकती है, पर रुपये नाल देखण वाला सुख नहीं, रुपये नाल घर बनाया जा सकदा है, रुपये नाल आत्मक सुख नहीं, रुपये नाल पलंग खरीदे जा सकदे ने, रुपये नाल नींद नहीं, रुपये नाल लोकां विच जय जयकार कराई जा सकदी है, पर चेते रखो टकियां दे नाल रब दे घर विच ढोई नहीं। आत्मक सुख केवल नाम विच है। साहब कहिंदे ने घर सुख वसिया बार सुख पाया, कहो नानक गोरे मंत्र दृढ़ाया। जदो गुरु जी ने मंत्र दृढ़ कराया, तन गुरु अर्जुन साहब दे अज बचना वाला आपां अगे तुरीए, कहिंदे ने जिस दा मन प्रभु दे चरणा विच विन्या गया। हुण विन्या दा अर्थ आप समझदे हो, विन्या दा अर्थ एक मिक हो जाना, पतीज जाना, मन गुरु दे चरणा विच पिज जाना। ते तन गुरु ग्रंथ साहब जी दे अमृत बचन ने जिदा मन अंदरों विन्या गया है ना, वो दुनिया दे कार विखार करदा होया भी साईं तो कदी विचरदा है, साईं दे चरणा नाल जुड़िया रहिंदा है। धन गुरु ग्रंथ साहब विच भगत नामदेव जी दा एक अमृत बचन है, रामकली राग है, उहदे विच भगत जी ने कुछ उदाहरणां दित्तियां ने कि जिन्हां दा मन अंदरों साईं दे चरणा विच विन्या है ना, वो कम कार करदियां भी कदी साईं नूं हिरदे विचों विसारदे नहीं, ते जिहदा अंदर नहीं विन्या, जिदा अंदर नहीं भिजा, चेते रखियो ओ कई वरी गुरु कोल बैठा होया भी अंदर नूं टिका नहीं सकदा। हजूर दे अमृत बचन असीं पढ़ने हां, इह शब्द दीआं रहाउ दीआं तुकां ने मन राम नामा बेदियले, अज चरनार बिंद बिद्यंग, जिदा मन प्रभु दे चरणा विच विन्या गया। बाबा नामदेव जी कहिंदे ने मन राम नामा बेदियले, मेरा मन प्रभु दे नाम विच इस तरह विन्या गया, किवें? कहिंदे ने जैसे कनक कला चित मांडियले, जिवें एक सोना घड़न वाला वीर कुठाली विच सोना पाया है, सोने नूं घड़ी जांदा है, ते नाल ग्राहकां नाल गल्लां वी करदा है, ते जे उहनूं पुछिया जाए भी एक वेले तू दो काम करना है, ग्राहक नाल गल वी करना है, ते सोना वी घड़ना है, ते उस कलाकार दा सोने घड़न वाले दा उत्तर हुंदा है, मैं ग्राहकां नाल गल जरूर करना, पर मेरा अंदर वाला चित जड़ा ओ कदी सोने तो दूर नहीं गया। ਕਹਿੰਦੇ ਨੇ ਜੇ ਇੱਕ ਸੁਨਾਰ ਸੋਨਾ ਘੜਦਿਆਂ ਧਿਆਨ ਸੋਨੇ ਵਿੱਚ ਰੱਖਦਾ ਹੈ ਤੇ ਗੱਲਾਂ ਗਾਹਕਾਂ ਨਾਲ ਕਰਦਾ, ਸੱਜਣਾ ਤੇਰਾ ਚਿੱਤ ਵਿੰਨਿਆ ਹੋਣਾ ਚਾਹੀਦਾ ਹੈ, ਤੂੰ ਦੁਨੀਆ ਵਿੱਚ ਗੱਲਾਂ ਕਰਦਿਆਂ ਹੋਇਆਂ ਵੀ ਸਾਈਂ ਨੂੰ ਹਿਰਦੇ ਵਿੱਚ ਯਾਦ ਕਰ ਸਕਣਾ। ਮਨ ਰਾਮ ਨਾਮਾ ਬੇਦਿਅਲੇ ਜੈਸੇ ਕਨਕ ਕਲਾ ਚਿਤ ਮਾਂਡਿਅਲੇ, ਉਸ ਸ਼ਬਦ ਦੀਆਂ ਆਰੰਭ ਵਾਲੀਆਂ ਤੁਕਾਂ ਨੇ। ਕਹਿੰਦੇ ਨੇ ਛੋਟੇ ਛੋਟੇ ਨਿਆਣਿਆਂ ਨੂੰ ਦੇਖੋ, ਮੈਂ ਉਦਾਹਰਨਾਂ ਦੇ ਅਖਰੀ ਅਰਥ ਕਰ ਜਾਣਾ। ਹੱਥ ਵਿੱਚ ਉਹਨਾਂ ਨੇ ਪਤੰਗ ਪਕੜੀ, ਪਤੰਗ ਨੂੰ ਅਸਮਾਨ ਵਿੱਚ ਉਡਾਉਂਦੇ ਪਏ ਨੇ। ਜਦੋਂ ਆਕਾਸ਼ ਵਿੱਚ ਉਹ ਪਤੰਗ ਉੱਡਣ ਲੱਗੀ, ਇੱਕ ਬੱਚੇ ਨੇ ਆਪਣੇ ਹੱਥ ਦੇ ਵਿੱਚ ਡੋਰ ਪਕੜ ਲਈ, ਨਾਲ ਨਿੱਕੇ ਨਿੱਕੇ ਨਿਆਣੇ ਹੋਰ ਇਕੱਠੇ ਹੋ ਗਏ। ਉਹਨਾਂ ਨਿਆਣਿਆਂ ਨਾਲ ਗੱਲਾਂ ਵੀ ਕਰਦਾ, ਹੱਸਦਾ ਵੀ ਪਿਆ। ਉਸ ਛੋਟੇ ਜਿਹੇ ਬੱਚੇ ਤੋਂ ਸਿੱਖ ਲਈਏ ਕਿ ਜੇ ਮਨ ਅੰਦਰੋਂ ਜੁੜਿਆ ਹੋਵੇ ਤੇ ਕਿਰਤਕਾਰ ਕਰਦਿਆਂ ਵੀ ਸਾਈਂ ਦੀ ਯਾਦ ਕਿਰਦੇ ਵਿੱਚੋਂ ਵਿਛੜੇਗੀ ਨਹੀਂ। ਉਹ ਨਿਆਣਿਆਂ ਨਾਲ ਛੋਟਾ ਬੱਚਾ ਗੱਲਾਂ ਵੀ ਕਰਦਾ, ਹੱਥ ਡੋਰ ਪਕੜੀਏ ਤੇ ਜੇ ਉਹਨੂੰ ਪੁੱਛੀਏ ਬੇਟਾ ਕਿ ਤੇਰਾ ਧਿਆਨ ਡੋਰ ਵਾਲੇ ਪਾਸੇ ਵੇ ਕਿ ਆਪਣੇ ਸਾਥੀਆਂ ਵਾਲੇ ਪਾਸੇ ਵੇ ਜਿਨ੍ਹਾਂ ਨਾਲ ਤੂੰ ਗੱਲਾਂ ਪਿਆ ਕਰਨਾ। ਉਹ ਕਹਿੰਦਾ ਹੈ ਕਿ ਮੈਂ ਸਾਥੀਆਂ ਨਾਲ ਗੱਲਾਂ ਤਾਂ ਕਰਨਾ, ਪਰ ਧਿਆਨ ਮੇਰਾ ਡੋਰ ਵਿੱਚ ਏ ਕਿ ਮੇਰੀ ਪਤੰਗ ਨੂੰ ਕੋਈ ਕੱਟ ਕੇ ਨਾ ਲੈ ਜਾਏ। ਕਹਿੰਦੇ ਨੇ ਜੇ ਬੱਚਾ ਪਤੰਗ ਉਡਾਉਂਦਿਆਂ ਡੋਰ ਵਿੱਚ ਧਿਆਨ ਰੱਖ ਕੇ ਗੱਲਾਂ ਕਰ ਸਕਦਾ, ਤੂੰ ਆਪਣੇ ਮਨ ਨੂੰ ਅਭਿਆਸ ਵੀ ਜੋੜ ਪਿਆਰਿਆ, ਤੂੰ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਵੀ ਜੁੜ ਸਕਣਾ ਹੈ। ਭਗਤ ਜੀ ਨੇ ਤੀਸਰਾ ਪ੍ਰਮਾਣ ਦਿੱਤਾ, ਪਹਿਲਾਂ ਪਿੰਡਾਂ ਥਾਵਾਂ ਤੇ ਖੂਹ ਤੋਂ ਪਾਣੀ ਭਰਨਾ। ਬੀਬੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਘੜੇ ਲਿਆਂਦੇ, ਪਾਣੀ ਦੇ ਘੜੇ ਭਰੇ, ਸਿਰ ਤੇ ਘੜੇ ਰੱਖ ਕੇ ਤੁਰੀਆਂ, ਆਪਸ ਵਿੱਚ ਗੱਲਾਂ ਵੀ ਕਰਨ, ਹੱਸਣ ਵੀ। ਤੇ ਜੇ ਪੁੱਛਿਆ ਜਾਏ ਵੀ ਤੁਹਾਡਾ ਧਿਆਨ ਸਿਰ ਤੇ ਰੱਖੇ ਪਾਣੀ ਵਿੱਚ ਭਰੇ ਕੋਈ ਘੜੇ ਵਿੱਚ ਹੈ ਜਾਂ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਜੇ, ਉਹ ਕਹਿੰਦੇ ਨੇ ਆਪਸ ਵਿੱਚ ਜ਼ਰੂਰ ਹੱਸਣੀਆਂ ਵਾਂ, ਪਰ ਜਿਹੜਾ ਸਾਡਾ ਚਿੱਤ ਹੈ ਉਹ ਸਿਰ ਤੇ ਰੱਖੇ ਹੋਏ ਘੜੇ ਤੇ। ਭਗਤ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਨੇ ਇੱਕ ਪਸ਼ੂ ਵੱਲ ਝਾਤੀ ਮਾਰੀਏ, ਇੱਕ ਵੱਡਾ ਘਰ ਹੋਵੇ ਜਿਹਦੇ 10 ਦਰਵਾਜ਼ੇ ਹੋਣ, ਉਹਦੇ ਵਿੱਚੋਂ ਗਾਂ ਨੂੰ ਕਿਸੇ ਦਰਵਾਜ਼ੇ ਵਿੱਚੋਂ ਬਾਹਰ ਕੱਢ ਦਿਓ ਤੇ ਗਾਂ ਭਾਵੇਂ 5 ਕੋਹ ਦੂਰ ਜਾ ਕੇ ਚਾਰਾ ਚੁਗਦੀ ਹੋਵੇ, ਪਰ ਉਹਦਾ ਚਿੱਤ ਜਿਹੜਾ ਚਾਰਾ ਚੁਗਦਿਆਂ ਜ਼ਮੀਨ ਤੇ ਪਏ ਹੋਏ ਘਾਹ ਨੂੰ ਚਰਦਿਆਂ ਵੀ ਧਿਆਨ ਉਹਦਾ ਘਰ ਆਪਣੇ ਬੱਚੇ ਵਾਲੇ ਪਾਸੇ ਰਹਿੰਦਾ ਹੈ। ਭਗਤ ਜੀ ਨੇ ਉਸ ਤੋਂ ਅਗਲੀ ਉਦਾਹਰਨ ਦਿੱਤੀ, ਕਹਿੰਦੇ ਨੇ ਆਪਣੇ ਚਿੱਤ ਨੂੰ ਸ਼ਬਦ ਵਿੱਚ ਵਿੰਨ ਤਾਂ ਸਹੀ, ਇਹ ਤਾਂ ਸਿਰਫ ਤੇਰੀਆਂ ਟੁੱਚਰਾਂ ਨੇ ਕਿ ਧਿਆਨ ਕਿਵੇਂ ਟਿਕੇਗਾ, ਧਿਆਨ ਕਿਵੇਂ ਜੁੜੇਗਾ। ਪਿਆਰਿਆ ਤੂੰ ਇੱਕ ਵਾਰੀ ਨੀਯਤ ਰਾਸ ਕਰਕੇ ਤੁਰ ਤਾਂ ਸਹੀ, ਫਿਰ ਕਿਰਤਕਾਰ ਕਰਦਿਆਂ ਵੀ ਧਿਆਨ ਨਹੀਂ ਖਿੰਡੇਗਾ। ਭਗਤ ਨਾਮਦੇਵ ਜੀ ਨੇ ਅਖੀਰਲਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਿ ਮਾਈ ਘਰ ਸੇਵਾ ਕਰਦੀ ਪਈ, ਘਰ ਦੀ ਸੰਭਾਲ ਕਰਦੀ, ਨਿਆਣਾ ਉਹਦਾ ਪੰਗੂੜੇ ਵਿੱਚ ਪਿਆ, ਘਰ ਦੀ ਸਫਾਈ ਕਰਦਿਆਂ ਕੰਮ ਕਾਰ ਕਰਦਿਆਂ ਉਹਦਾ ਚਿੱਤ ਕੰਮ ਵਿੱਚ ਨਹੀਂ, ਹੱਥਾਂ ਨਾਲ ਕੰਮ ਕਰੇਗੀ ਪਰ ਚਿੱਤ ਉਹਦਾ ਪੰਗੂੜੇ ਵਿੱਚ ਪਏ ਕੋਈ ਬੱਚੇ ਵੱਲ ਹੈ। ਥੋੜਾ ਜਿਹਾ ਨਿਆਣਾ ਰੋਵੇ ਤੇ ਯਕ ਲਖਤ ਕੰਮ ਛੱਡ ਕੇ ਨਿਆਣੇ ਵੱਲ ਚਲੀ ਜਾਂਦੀ ਹੈ, ਕਿਉਂਕਿ ਉਹਦਾ ਅੰਦਰ ਬੱਚੇ ਵਿੱਚ ਵਿੰਨਿਆ ਜਾ ਚੁੱਕਾ ਹੈ। ਜੇ ਇੱਕ ਬੱਚੇ ਦਾ ਮਨ ਪਤੰਗ ਦੀ ਡੋਰ ਵਿੱਚ ਵਿੰਨਿਆ, ਉਹ ਗੱਲਾਂ ਕਰਦਿਆਂ ਵੀ ਡੋਰ ਤੋਂ ਧਿਆਨ ਨਹੀਂ ਥਿੜਕਣ ਦਿੰਦਾ। ਜੇ ਸੋਨੇ ਦੀ ਕਿਰਤ ਕਰਨ ਵਾਲੇ ਦਾ ਚਿੱਤ ਸੋਨੇ ਦੇ ਗਹਿਣੇ ਵਿੱਚ ਹੈ, ਗ੍ਰਾਹਕਾਂ ਨਾਲ ਗੱਲਾਂ ਕਰਦਿਆਂ ਵੀ ਉਹ ਚਿੱਤ ਨੂੰ ਖਿੰਡਣ ਨਹੀਂ ਦਿੰਦਾ। ਜੇ ਸਵਾਣੀਆਂ ਸਿਰ ਤੇ ਘੜਾ ਰੱਖ ਕੇ ਚਿੱਤ ਘੜੇ ਵਿੱਚ ਰੱਖਦੀਆਂ ਨੇ ਤੇ ਗੱਲਾਂ ਕਰਕੇ ਉਹਨਾਂ ਅੰਦਰ ਖੰਡਾ ਨਹੀਂ ਆਉਂਦਾ। ਜੇ ਇੱਕ ਗਾਂ 5 ਕੋਹ ਦੂਰ ਚਰਦੀ ਹੋਵੇ ਤੇ ਚਿੱਤ ਉਹਦਾ ਵੱਛੇ ਵਿੱਚ ਹੋਵੇ ਤੇ ਉਹ ਦੂਰ ਰਹਿ ਕੇ ਵੀ ਅੰਦਰੋਂ ਖਿੰਡਦੀ ਨਹੀਂ। ਪਿਆਰਿਆ ਜੇ ਬੱਚਾ ਪੰਗੂੜੇ ਵਿੱਚ ਪਿਆ, ਮਾਂ ਦਾ ਚਿੱਤ ਬੱਚੇ ਵਿੱਚ ਏ ਤੇ ਕੰਮ ਕਰਦਿਆਂ ਵੀ ਉਹਦਾ ਧਿਆਨ ਕਦੀ ਖਿੰਡਦਾ ਨਹੀਂ, ਤੂੰ ਆਪਣੇ ਅੰਦਰ ਨੂੰ ਸ਼ਬਦ ਨਾਲ ਵਿੰਨ ਲੈ ਤੇ ਫਿਰ ਸੰਸਾਰ ਵਿੱਚ ਕਿਤੇ ਵੀ ਜਾਏ ਤੇਰੇ ਧਿਆਨ ਵਿੱਚ ਕਦੀ ਖੰਡਾ ਨਹੀਂ ਪੈਦਾ ਹੋਵੇਗਾ। ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਇਹ ਸ਼ਬਦ ਕਿਹਾ ਹੈ। ਦਰਅਸਲ ਇਹ ਸ਼ਬਦ ਜੋ ਹੈ ਇਹ ਭਗਤ ਤਰਲੋਚਨ ਦੇ ਪੈਦਾ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਹੈ। ਸ਼ਬਦ ਆਰੰਭ ਹੁੰਦਾ ਕਿ ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ ਚੀਤ ਸੋ। ਕਹਿਣ ਲੱਗੇ ਪਿਆਰੇ, ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ ਚੀਤ ਸੋ ਡੋਰੀ ਰਾਖ ਯਲੇ, ਮਨ ਰਾਮ ਨਾਮਾ ਬੇਦ ਯਲੇ, ਜੈਸੇ ਕਨਕ ਕਲਾ ਚਿਤ ਮਾਂਡ ਯਲੇ। ਅਗਲਾ ਬਚਨ ਹੈ, ਆਨੀ ਲੇ ਕੁੰਭ ਪਰਾਈ ਲੇ ਉਦਕ, ਰਾਜ ਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖ ਯਲੇ, ਮੰਦਰ ਏਕ ਦੁਆਰ ਦਸ ਜਾਂ ਕੈ, गौ चरावन छाड़ियले, पांच कोश पर गौ चरावत चीत सो बछरा राखियले, कैत नाम दे सुनो तरलोचन बालक पालन पोडियले, अंतर बार काज विरुद्धी चीत सो बारक राखियले। अपने चित नू बच्चे तो खिंडन नहीं देंदी प्यारियो, कदी अपने मन नू गुरु दे चरना विच विनिये ता सही, सीए ता सही। भगत नामदेव जी ने अंदर नू सीता सी, ते ओना ने एक बचन भी किया, कह लगे रब ने गुरु ने सोने दी सुई दे दिती है, ते चांदी दा धागा पा के अंदर नू नाम विच ही सी दिता है। असी ओ बचन पढ़ने हैं, सोने की सुई रूपे का धागा, नामे का चित हर्षों लागा। जां गुरु नानक साहब नू पुछो अंदर विनिया की है, असी जप साहब विच बचन पढ़ने हैं, जपजी साहब विच के तिथ है सीतो सीता महिमा माहे, ताके रूप ना कथने जाहे। जेड़ा बिल्कुल सीता गया प्रोता गया है, जिदा मन गुरु चरणा विच विनिया है, प्यारियो ओदे कुल अंदर दा सुख है। कुछ गुरमुखां ने ए हुक्म भी कीता सी के छोटे साहबजादियां दा जीवन थोड़ा जिहा जरूर टच करना। मैं एक अर्ज करनी चाहना, कुदरती तौर ते अज दे इस शब्द नाल एक प्रमाण ढुकदा है, लाला दी शहादत, गुरु के साहबजादियां दी शहादत ते साडे बाबियां दी शहादत। मैं अर्ज करा गुरु के साहबजादे ने ते असी उन्हां लई शब्द बाबे वरतने, बहुत ही महीना है। ते गुरु ग्रंथ साहब दी बाणी विच हजूर गुरु अर्जुन देव जी ने एक बचन कहा है, कहिंदे ने पो विच ककर पैंदा है हिंदुस्तान दी धरती ते, एक ठंडा मौसम, दूसरी ठंडी तेज हवा, तीजा ककर पै, चौथा ठंडा बुरज, पंजवा खान पीन नू ते तन ते ओढ़न लई कुछ नहीं। प्यारियो उस वेले भी उस मां दा ते गुरु के लालां दा अंदर परमेश्वर दे चरणा विच विनिया है, ते साहब कहिंदे ने जिहदा अंदर रब दे चरणा विच विनिया होवे उहनू पो दा ककर भी कुछ नहीं पैंदा। असी ये बचन पढ़ने, पोख तुखार ना व्यापई, पो दा ककर उहनू नहीं व्याप सकदा। किन्नू जी कहन लगे जिदा अंदर साईं दे चरणा विच विनिया गया, पोख तुखार ना व्यापई, कंठ मिलिया हर ना, कहन लगे मन बेदिया चरनार बिंद, दर्शन लगड़ा सह। जिदा अंदर गुरु दे चरणा विच विनिया गया, ते मैं पिछले साल भी शायद इत्थे अर्ज करके गया, पर पिछले दिन ही जदों ए साका आया, कुछ गुरमुखां ने हुक्म कीता भी ए साके नू जरूर रिकॉर्ड कराना है। ठीक इंडिया भी चैनलां ने चलाया भी, पर जिस दिन ए साका रिकॉर्ड कराया सी, प्यारे ओ गल करनी बहुत सौखी है, सुननी ओदू सौखी है। चेते रखियो सुन के खास के चले जाना बहुत कमाल कर दिती, ओ भी सौखी है। ते मैं एक बेनती करना हुना कि दुनिया विच हर भार बंदा चुक सकदा है, इत्थे दुनिया दा हर भार चुकिया जा सकदा है, धीआं दे डोलियां दा भार चुकिया जा सकदा है, समाज दीआं ठोकरां दा भार चुकिया जा सकदा है, पर चेते रखियो आम बंदा सब तो वड्डा भार हुंदा जिउंदे जी पुत्तर दी अर्थी चुकनी, बस उत्थे आके बंदे दा मोढा रह जांदा है, इह भार नहीं कदी चुकिया जांदा। इहदे विच कोई अतकथनी नहीं, पुत्तरां दा भार बाप दी मोढे ते जदों पुत्तर दी अर्थी उठदी है, ओह भार दुनिया दा कोई बंदा नहीं चुक सकदा। हे सच्चे पातशाह गुरु गोबिंद सिंह कृपालू जी, आप जी दे घर दे पंज जी, मैं पिछली वारी भी अर्ज कीती सी, चार लाल ते पंजवी मां, एक हफ्ते दे विच विच किन्ना कु समा बनदा है, 22 दसंबर ते 27 दसंबर किन्ने कु दिन बनदे पए ने, एक हफ्ते विच घर दे पंज जी चले जाण। असी परदेश विच बैठे हां, साडे घर दा कोई बजुर्ग 100 साल दा चला जाए, असी कहने उन्नी देर तक घरों ना कढ़ियो जिन्नी देर तक मैं पहुंच ना जावा। असी अमरजेंसी जा के पहुंचने, टिकट लैके पहुंचने, कहने घट्टो घट मैनू अखां नाल अपने बजुर्ग नू देख तां लैण दईए, भावें उहदी उम्र 100 साल दी है, पर असी फिर भी चाहने हां कि अंतले समय मैं उहदे शरीर नू हथ ला सकां, उहनू इशनान करा सकां, उहदी चिखां नू लांबू ला सकां। हे मेरे सच्चे पातशाह, चिखा चिन्नी तां बड़ी दूर दी गल, तुसी अपनी बुढ़ी मां नू ते चारे लाला नू अपनियां अखां नाल वड्डियां नू देखिया जरूर, पर चारां पंजां विचों ना किसे दी चिखा चिनी ते ना किसे नू अपने हथी लांबू लाया। ਪਿਆਰੇ ਉਹ ਕੀ ਹੋ ਜੀ ਅੰਦਰ ਉਹ ਸਦਰ ਹੋਵੇਗੀ। ਆਖਰ ਮੇਰੇ ਕਲਗੀ ਵਾਲੇ ਦਾ ਅੰਦਰ ਵੀ ਹੈ ਨਾ, ਉਸ ਨੂੰ ਪੱਥਰ ਨਾ ਸਮਝੀਏ, ਕਠੋਰ ਨਾ ਸਮਝੀਏ। ਮੈਂ ਕੁਛ ਕੁ ਆਪ ਨਾਲ ਛੋਟੇ ਲਾਲਾਂ ਦੀ ਸ਼ਹਾਦਤ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਅਸੀਂ ਜਿਤਨੇ ਬੈਠੇ ਹਾਂ ਸਾਡੇ ਪੁੱਤਰ ਨੇ ਮੌਤ ਦੀਆਂ ਤੰਦਾਂ ਵਿੱਚ ਵੱਜੇ ਹਾਂ, ਤੇ ਇਹ ਕੋਈ ਮਿਥਿਓਲੋਜੀ ਨਹੀਂ ਕਿ ਫੂਕ ਮਾਰੀ ਜਾਂ ਮਿੱਟੀ ਧੂੜੀ ਆਹ ਕੁਝ ਹੋ ਗਿਆ ਕਰਾਮਾਤਾਂ, ਨਹੀਂ ਇਹ ਤੁਹਾਡਾ ਹਕੀਕਤ ਇਤਿਹਾਸ ਹੈ। ਤੇ ਸੱਚ ਜਾਣਿਓ, ਜੇ ਅੱਜ ਕੇਸਰੀ ਨਿਸ਼ਾਨ ਤੁਸੀਂ ਪ੍ਰਦੇਸ਼ਾਂ ਵਿੱਚ ਵੀ ਲਾ ਕੇ ਬੈਠੇ ਹੋ, ਇਸ ਕੇਸਰੀ ਨਿਸ਼ਾਨ ਦੇ ਥੱਲੇ ਬਾਬਾ ਫਤਿਹ ਸਿੰਘ ਦਾ ਸੀਸ ਲੱਗਾ ਹੋਇਆ, ਇਹ ਲਾਲਾਂ ਦੀ ਸ਼ਹਾਦਤ ਹੈ। ਐਵੇਂ ਮਤ ਸਮਝੀਏ ਸਾਡੀਆਂ ਚਤਰਾਈਆਂ, ਸਾਡੀਆਂ ਚਲਾਕੀਆਂ, ਅਸੀਂ ਜ਼ਮੀਨਾਂ ਲਈਆਂ ਆਹ ਕੁਝ ਕੀਤਾ, ਨਹੀਂ। ਮੈਂ ਅੱਗੇ ਪ੍ਰਮਾਣ ਵੀ ਅਰਜ਼ ਕਰਨਾ ਕਿ ਬਾਬਾ ਫਤਿਹ ਸਿੰਘ ਉਹਨਾਂ ਨੇ ਸ਼ਬਦ ਕੀ ਕਹੇ, ਹਰ ਬੰਦਾ ਜਿਹਦੇ ਘਰ ਪੁੱਤਰ ਜਨਮ ਲੈਂਦਾ ਹੈ, ਅਜੇ ਬੱਚਾ ਪੰਘੂੜੇ ਵਿੱਚ ਖੇਡਦਾ ਤੇ ਅਸੀਂ ਉਹਦੇ ਸੁਪਨੇ ਸੰਜੋਨੇ ਹਾਂ। ਸਾਡੇ ਪਿੰਡਾਂ ਵਿੱਚ ਦੇਖੇ ਹਾਂ, ਨਿਆਣਾ ਅਜੇ ਕੁੱਛੜ ਚੁੱਕਿਆ ਹੁੰਦਾ ਤੇ ਮਾਈ ਕਹਿਣ ਲੱਗ ਪੈਂਦੀ ਹੈ ਮੇਰਾ ਪੁੱਤਰ ਵਕੀਲ ਹੈ, ਮੇਰਾ ਪੁੱਤਰ ਡਾਕਟਰ ਹੈ, ਮੇਰਾ ਪੁੱਤਰ ਲੀਡਰ ਬਣੇਗਾ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਇੱਕ ਸ਼ਬਦ ਕਿਹਾ ਸੀ ਆਪਣੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ। ਮੈਂ ਸੰਖੇਪ ਜਿਹਾ ਕਹਿ ਕੇ ਬਸ ਅੰਮ੍ਰਿਤ ਸੰਚਾਰ ਵਾਲੇ ਪਾਸੇ ਆਉਣਾ ਚਾਹੁੰਦਾ, ਤੁਹਾਡੇ ਤੇ ਜ਼ੋਰ ਕੋਈ ਨਹੀਂ, ਆਏ ਆ ਕਹਿ ਕੇ ਚਲੇ ਜਾਣਾ, ਠੀਕ ਹੈ ਚਾਰ ਟਕੇ ਇਕੱਠੇ ਹੋ ਜਾਣਗੇ, ਘਰ ਦਾ ਸੁੱਖ ਨਿਆਣਿਆਂ ਦੀ ਰੋਟੀ ਬਣ ਜਾਏਗੀ, ਪਰ ਸੱਚ ਜਾਣਿਓ ਆਤਮਾ ਉਦਨ ਖੁਸ਼ ਹੋਵੇਗੀ ਜਿੱਦਣ ਗੁਰੂ ਦੀ ਗੱਲ ਸੁਣਾਈਏ, ਕੋਈ ਸੁਣ ਕੇ ਉਹਦੇ ਤੇ ਅਮਲ ਵੀ ਕਰ ਲਾ। ਮੇਰੀ ਬੇਨਤੀ ਸਮਝਿਓ, ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਬਾ ਜੁਝਾਰ ਸਿੰਘ ਨੂੰ ਤੋਰਦੇ ਨੇ, ਕਹਿੰਦੇ ਨੇ ਖੇ ਲਾਲ ਮੈਂ ਇੱਕ ਤੇਰੇ ਤੇ ਆਸ ਕੀਤੀ ਹੈ। ਪਿਤਾ ਜੀ ਹੁਕਮ, ਕਹਿਣ ਲੱਗੇ ਜਿਸ ਦਿਨ ਤੇਰਾ ਜਨਮ ਹੋਇਆ ਮੈਂ ਇੱਕ ਸੁਪਨਾ ਸੰਜੋਇਆ। ਸੱਚੇ ਪਾਤਸ਼ਾਹ ਤੋਰਨ ਲੱਗੇ, ਪਿਆਰੇ ਭਾਈ ਦਇਆ ਸਿੰਘ ਕੋਲ ਖਲੋਤੇ ਦੇਖਦੇ ਪਏ ਨੇ, ਕਹਿਣ ਲੱਗੇ ਲਾਲ ਜੀ ਇੱਕ ਸੁਪਨਾ ਹੈ, ਆਪਣੇ ਰੱਥੀ ਮੈਦਾਨੇ ਜੰਗ ਵਿੱਚ ਤੁਹਾਨੂੰ ਸ਼ਸਤਰ ਦੇ ਕੇ ਤੋਰਾਂ, ਪਰ ਇੱਕ ਕੰਮ ਕਰਿਓ, ਜਦੋਂ ਤੁਹਾਡੇ ਸੀਨੇ ਦੇ ਵਿੱਚ ਬਰਸ਼ੀ ਜਾਂ ਤੀਰ ਉਤਰਦਾ ਹੋਵੇ ਬਸ ਇੱਕ ਵਾਰੀ ਚਿਹਰਾ ਮੇਰੇ ਵੱਲ ਕਰਿਓ, ਮੈਂ ਤੇਰੇ ਸੀਨੇ ਵਿੱਚੋਂ ਨਿਕਲਦੀ ਹੋਈ ਖੂਨ ਦੀ ਧਾਰਾ ਦੇਖਣੀ ਚਾਹੁੰਦਾ। ਜਦੋਂ ਤੂੰ ਸ਼ਹੀਦ ਹੋਵੇਂ ਤੇ ਤੇਰੇ ਆਖਰੀ ਸਵਾਸ ਨੂੰ ਲੈਂਦਿਆਂ ਦੇਖ ਕੇ ਮੈਂ ਰੱਬ ਦਾ ਸ਼ੁਕਰ ਕਰਨਾ ਚਾਹੁੰਦਾ। ਕਿਹੜਾ ਬਾਪ ਹੈ ਦੁਨੀਆਂ ਦਾ ਓਏ, ਅਸੀਂ ਤਾਂ ਪੰਘੂੜੇ ਵਿੱਚ ਬੱਚੇ ਦਾ ਦੁਨਿਆਵੀ ਪਦਵੀ ਭਾਲਨੇ ਆ। ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਬੰਧੀ ਉਸ ਵਿਦਵਾਨ ਨੇ ਸ਼ਬਦ ਕਹਿਣ ਲੱਗੇ, ਬੇਟਾ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇ ਜੋ ਕਿ ਦਾਦਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ। ਸ਼ਬਦ ਉਹਨੇ ਬੜੇ ਭਾਵਪੂਰਤ ਕਹਿ, ਬੇਟਾ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇ ਜੋ ਕਿ ਦਗਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਕੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਂ ਕਭੀ ਵੀ ਨਹੀਂ ਉਚਰਨਾ। ਹੁਣ ਉੱਥੇ ਇੱਕ ਸ਼ੇਰ ਉਹਨੇ ਮੁਸਲਮਾਨ ਲਿਖਾਰੀ ਨੇ ਬੜੇ ਕਮਾਲ ਦਾ ਕਿਹਾ, ਕਹਿਣ ਲੱਗੇ, ਬੇਟਾ ਲੋ ਜਾਓ ਸੁਧਾਰੋ ਤੁਮੇ ਅੱਲਾ ਕੋ ਸੌਂਪਾਂ, ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾਂ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾਂ, ਪਰ ਲਾਲ ਜੀ ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾਂ। ਤੇਰੇ ਖੂਨ ਡੁੱਲਣ ਨਾਲ ਸਿੱਖੀ ਵਿੱਚ ਨਿਖਾਰ ਆਵੇਗਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾਂ। ਤੇ ਸ਼ਬਦ ਵਰਤੇ, ਬੇਟਾ ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ, ਚੱਲੇ ਤੈਨੂੰ ਸ਼ਹਾਦਤ ਦਾ ਜਾਮ ਮਿਲੇ। ਉੱਥੇ ਉਹ ਲਿਖਦਾ ਹੈ, ਚਮਕੌਰ ਗੜੀ ਦੇ ਦਰਵਾਜ਼ੇ ਤੱਕ ਹਜ਼ੂਰ ਆਏ ਤੇ ਲਾਲ ਨੂੰ ਅਖੀਰ ਆਪਣੇ ਹੱਥੀ ਘੋੜੇ ਦੀਆਂ ਲਗਾਮਾਂ ਪਕੜਾ ਕੇ ਇਹ ਸ਼ਬਦ ਕਹਿ, ਸੁਣ ਬੇਟਾ ਤੁਮ ਹੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਹੀਂ। ਚੇਤੇ ਰੱਖਿਓ ਸਿੱਖੀ ਜਿੱਦਨ ਵੀ ਉਭਰੀ ਹੈ, ਕਿਸੇ ਨੇ ਸਿਰ ਦਿੱਤਾ ਤੇ ਸਿੱਖੀ ਵਿੱਚ ਨਿਖਾਰ ਆਇਆ, ਕੱਲੀਆਂ ਕਥਾ ਕਹਾਣੀਆਂ ਨਾਲ ਨਿਖਾਰ ਕਦੇ ਵੀ ਨਹੀਂ ਆਇਆ, ਸਿਰ ਦੇ ਕੇ ਸਿੱਖੀ ਬਚਦੀ ਹੈ, ਐਵੇਂ ਨਹੀਂ। ਕਹਿਣ ਲੱਗੇ, ਬੇਟਾ ਤੁਮ ਹੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇਖ ਕੇ ਤੁਮ ਹੀ ਇੱਥੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਦ ਮੇ ਭਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਬੇਟਾ ਇੱਕ ਇੱਛਾ ਹੈ, ਬਾਬਾ ਜੁਝਾਰ ਸਿੰਘ ਗਏ,
ਬੇਰਾਂ ਬੇਰਾਂ ਕੱਟੇ ਗਏ,
ਪਰ ਕਲਗੀ ਵਾਲੇ ਦੀ ਰਸਨਾ ਤੋਂ ਇਹ ਹੀ ਸ਼ਬਦ ਨਿਕਲੇ ਸਨ, ਜਿਸ ਕੀ ਬਸਤ ਤਿਸ ਆਗਹਿ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਤੇ ਚੌਗਣ ਕਰੈ ਨਿਖਾਲ, ਨਾਨਕ ਸਾਹਿਬ ਸਦਾ ਦਿਆਨ। ਜਿਹੜੀ ਅਰਜ਼ ਮੈਂ ਕਰਨੀ ਚਾਹਨਾ ਹਕੀਕਤ ਵਿੱਚ ਪਿਆਰਿਓ, ਪੋਹ ਦੀ ਕਕਰੀਲੀ ਰਾਤ ਹੈ, ਮੇਰਾ ਚੋਜੀ ਪ੍ਰੀਤਮ ਸੱਚਾ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਹੈ, ਪਤਾ ਨਹੀਂ ਕਿ ਸਾਨੂੰ ਕਿਤੇ ਢੋਈ ਮਿਲ ਸਕੇਗੀ। ਉਹ ਸਮਰੱਥ ਗੁਰੂ ਜਿਸ ਨੇ ਆਪਣੇ ਬੱਚੇ ਵੀ ਨਹੀਂ ਬਚਾਏ, ਆਪਣਾ ਕੁਛ ਵੀ ਲੁਕਾ ਕੇ ਨਹੀਂ ਰੱਖਿਆ, ਤੇ ਮੈਂ ਪਿਛਲੇ ਦਿਨ ਕਰਜ਼ ਕੀਤੀ ਸੀ, ਮਾਂ ਗੁਜਰੀ ਤੇਰਾ ਸਾਨੀ ਕੋਈ ਨਹੀਂ, ਕਿਉਂ? ਕਿਉਂਕਿ ਤੇਰੇ ਪਤੀ ਸ਼ਹੀਦ, ਮਾਂ ਤੇਰਾ ਸੱਕਾ ਭਰਾ ਸ਼ਹੀਦ, ਤੇਰੇ ਚਾਰ ਪੋਤੇ ਸ਼ਹੀਦ, ਕੇਵਲ ਚਾਰ ਪੋਤੇ ਭਰਾ ਤੇ ਪਤੀ ਨਹੀਂ, ਤੇਰੀ ਪੰਜ ਨਨੋਤਰੇ, ਪੰਜ ਦੇ ਪੰਜ ਨਨੋਤਰੇ ਸ਼ਹੀਦ, ਕੇਵਲ ਇਹ ਹੀ ਸ਼ਹੀਦ ਨੀ, ਮਾਂ ਤੂੰ ਪਹਿਲੀ ਸਿੱਖ ਇਸਤਰੀ ਹੈ ਜਿਹਨੇ ਆਪ ਸ਼ਹਾਦਤ ਦਾ ਜਾਮ ਪੀਤਾ। ਏਡਾ ਵੱਡਾ ਖਜ਼ਾਨਾ, ਇੰਨਾ ਵੱਡਾ ਸੋਹਣਾ ਕੀਮਤੀ ਇਤਿਹਾਸ, ਫਿਰ ਵੀ ਅਸੀਂ ਇਹ ਸੁਣ ਕੇ ਕਿਉਂ ਆਪਣੀ ਅੰਦਰ ਨੂੰ ਚਲਾਉਣ ਦਾ ਯਤਨ ਨਹੀਂ ਕਰਦੇ? ਪੋਹ ਦੀ ਕਕਰੀਲੀ ਰਾਤ ਹੈ, ਠੰਡੀ ਤੇਜ਼ ਹਵਾ ਪਈ ਚੱਲਦੀ ਏ, ਮਾਤਾ ਨੇ ਅੱਜ ਦੋਨਾਂ ਲਾਲਾਂ ਨੂੰ ਘੁੱਟ ਕੇ ਆਪਣੀ ਗਲਵਕੜੀ ਦਾ, ਆਪਣੇ ਸੀਨੇ ਦਾ ਨਿੱਕ ਦਿੱਤਾ ਹੈ। ਪਿਆਰਿਓ, ਉਸ ਵੇਲੇ ਨੂੰ ਕਦੀ ਜਦੋਂ ਅੱਖਾਂ ਸਾਹਮਣੇ ਲਿਆਈਦਾ, ਕਦੀ ਪੁਰਾਣਾ ਵੇਲਾ ਸੀ, ਸਰਹੰਦ ਦੇ ਦੀਵਾਨ ਸਜਣੇ ਤੇ ਲੋਕ ਬਹਿਰਾਗ ਵਿੱਚ ਆ ਕੇ ਉਹਨਾਂ ਰਾਤਾਂ ਨੂੰ ਇਹ ਨਾ ਸਮਝਿਓ ਕਿ ਭਾਈ ਸਾਹਿਬ ਕਰਮ ਕਾਂਡ ਕਹਿ ਗਏ। ਬਜ਼ੁਰਗਾਂ ਨੂੰ ਕਦੀ ਪੁੱਛਿਓ, ਜਿਸ ਦਿਨ ਮਾਤਾ ਜੀ ਦੇ ਠੰਡੇ ਬੁਰਜ ਤੇ ਆਉਣਾ ਹੁੰਦਾ ਸੀ, ਉਹ ਦਿਨ ਜਦੋਂ ਵੀ ਸਾਲ ਬਦ ਹੁੰਦੇ ਸਨ ਤੇ ਸਾਡੇ ਬਜ਼ੁਰਗ ਜ਼ਮੀਨ ਉੱਤੇ ਸੌਂਦੇ ਹੁੰਦੇ ਸਨ। ਉਹਨਾਂ ਸਰਹੰਦ ਜਾਣਾ ਬੈਰਾਗ ਨਾਲ ਭਿੱਜਿਆ, ਉੱਥੇ ਬੈਠ ਕੇ ਅਰਦਾਸਾਂ ਕਰਨੀਆਂ ਤੇ ਗੁਰਮੁਖੋ ਸੱਚ ਜਾਣਿਓ, ਜਦੋਂ ਇਹ ਦਿਨ ਆਣ, ਭਾਵੇਂ ਤੁਸੀਂ ਪ੍ਰਦੇਸ਼ ਵਿੱਚ ਬੈਠੇ ਹੋ, ਆਪਣੀ ਸੁਰਤ ਨੂੰ ਟਿਕਾ ਕੇ ਸ਼ਬਦ ਨਾਲ ਜੋੜਿਓ ਤੇ ਉਹਨਾਂ ਦਿਨਾਂ ਵਿੱਚ ਸ਼ਹੀਦਾਂ ਨੂੰ ਅਰਦਾਸ ਕਰਿਓ ਕਿ ਸਾਨੂੰ ਸਿੱਖੀ ਦਾ ਸਿੱਧ ਕਿਤੇ ਮਿਲ ਜਾਵੇ। ਜ਼ਮੀਨ ਤੇ ਬਹਿਣਾ, ਜ਼ਮੀਨ ਤੇ ਪੈਣਾ, ਉਹਨਾਂ ਨੇ ਉਹਨਾਂ ਦਿਨਾਂ ਵਿੱਚ ਬੈਰਾਗ ਵਿੱਚ ਆ ਕੇ ਕੇਵਲ ਗੁਰੂ ਕਲਗੀ ਵਾਲੇ ਦਾ ਸ਼ੁਕਰ ਕਰਨਾ। ਤੇ ਅੱਜ ਕੀ, ਉੱਥੇ ਕਿਤੇ ਤੂੰਬੀਆਂ ਵੱਜਦੀਆਂ ਪਈਆਂ ਨੇ, ਕਿਤੇ ਕੋਈ ਨੱਚਦਾ ਪਿਆ ਹੈ, ਤੇ ਜਿਨ੍ਹਾਂ ਨੂੰ ਅਸੀਂ ਆਗੂ ਕਹਿੰਦੇ ਹਾਂ, ਗੁਰੂ ਕੇ ਲਾਲਾਂ ਨੂੰ ਯਾਦ ਹੀ ਕੋਈ ਨਹੀਂ ਕਰਦਾ, ਇੱਕ ਦੂਜੇ ਉੱਤੇ ਚਿੱਕਰ ਸੱਟਣ ਲੱਗ ਪੈਂਦੇ। ਉਹਨਾਂ ਦਿਨਾਂ ਨੂੰ ਚਾਹੀਦਾ, ਤਾਜ਼ੀਆਂ ਕਰਦੇ ਨੇ ਮੁਸਲਮਾਨ ਅੱਜ ਤੀਕਰਾਂ, ਕਦੋਂ ਕਰਬਲਾ ਨੂੰ ਚੇਤੇ ਕਰਦੇ ਨੇ, ਖਸਮ ਤੇ ਹੁਸੈਨ ਨੂੰ ਮਾਰ ਮਾਰ ਕੇ ਛੁਰੀਆਂ, ਮਾਰ ਮਾਰ ਕੇ ਸੰਗਲ ਆਪਣੇ ਤਨ ਦੀ ਚਮੜੀ ਨੂੰ ਪੱਟ ਸੁੱਟਦੇ ਨੇ। ਪਿਆਰਿਓ, ਅਸਾਂ ਤਨ ਦੀ ਚਮੜੀ ਪੱਟਣ ਦੀ ਗੱਲ ਤਾਂ ਦੂਰ, ਅਸੀਂ ਉੱਥੇ ਜਾ ਕੇ ਵੀ ਗੁਰੂ ਕੇ ਲਾਲਾਂ ਦਾ ਸ਼ੁਕਰ ਨਹੀਂ ਕਰ ਸਕਦੇ। ਨਹੀਂ, ਕੌਮ ਨੂੰ ਇਸ ਪਾਸੇ ਧਿਆਨ ਦੇਣਾ ਪਏਗਾ। ਇਹ ਮੇਲੇ ਨਾ ਬਣ ਜਾਣ, ਇਹ ਗਵਈਆਂ ਦੇ ਅਖਾੜੇ ਨਾ ਬਣ ਜਾਣ, ਉਹਨਾਂ ਨੀਆਂ ਕੋਲ ਜਾ ਕੇ ਕਦੀ ਪਰਨ ਕਰਨ ਦੀ ਜਾਚ ਆ ਜਾਏ ਕਿ ਅੱਜ ਤੋਂ ਬਾਅਦ ਅਸੀਂ ਕਦੀ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ। ਨੀਆਂ ਕੋਲ ਜਾ ਕੇ ਪਰਨ ਕਰਨ ਦੀ ਜਾਚ ਆ ਜਾਏ ਕਿ ਅੱਜ ਤੋਂ ਬਾਅਦ ਨਸ਼ੇ ਦਾ ਸੇਵਨ ਨਹੀਂ ਕਰਾਂਗੇ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਉਸ ਵੇਲੇ ਠੰਡੇ ਬੁਰਜ ਤੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਉਹਨਾਂ ਕੋਲ ਇੱਕ ਦਾਦੀ ਮਾਂ ਦੀ ਗੋਦ ਹੈ ਤੇ ਦੂਜੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਗੋਦ ਹੈ, ਬਾਣੀ ਦੀ ਤੇ ਮਾਂ ਦੀ ਗੋਦ ਹੈ। ਤੇ ਦੇਖੋ, ਇੱਕ ਮਾਂ ਐਸੀ ਹੈ ਜਿਹੜੀ ਬੱਚੇ ਦੀ ਜ਼ਿੰਦਗੀ ਨੂੰ ਘੜ ਕੇ ਬਹੁਤ ਕੁਝ ਬਣਾ ਸਕਦੀ ਹੈ। ਮਾਂ ਨੇ ਸਾਰੀ ਰਾਤ, ਕਕਰੀਲੀ ਰਾਤ ਵਿੱਚ ਵੀ ਬਸ ਇਹੀ ਉਪਦੇਸ਼ ਦਿੱਤਾ, ਮੇਰੇ ਲਾਲ ਸਵੇਰੇ ਕਚਹਿਰੀ ਵੀ ਜਾਣ ਦਾ ਜੇ ਮੌਕਾ ਲੱਗੇ, ਤੁਸੀਂ ਦੇਖਿਓ, ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ, ਆਪਣੇ ਸਿਦਕ ਨੂੰ ਡੋਲਣ ਨਾ ਦਿਆ ਜੇ। ਪਿਆਰਿਓ, ਤਿੰਨ ਦਿਨ ਕਚਹਿਰੀ ਲੱਗੀ ਰਹੀ, ਉੱਥੇ ਤਾਂ ਉਹਨਾਂ ਨੂੰ ਪਰਮਾਣ ਵਾਲੇ ਵੀ ਬੜੇ ਸਨ, ਲਾਲਚ ਦੇਣ ਵਾਲੇ ਵੀ ਬੜੇ ਸਨ, ਪਰ ਅਖੀਰ ਤੱਕ ਗੁਰੂ ਕੇ ਲਾਲਾਂ ਨੂੰ ਕੋਈ ਡੁਲਾ ਨਹੀਂ ਸਕਿਆ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਅੱਜ ਸਵੇਰੇ ਸ਼ਹਾਦਤ ਹੋਣੀ ਹੈ, ਸਾਰੀ ਰਾਤ ਮਾਤਾ ਗੁਜਰੀ ਜੀ ਦੀ ਕੁੱਖ ਵਿੱਚ ਬਾਬਾ ਫਤਿਹ ਸਿੰਘ ਨੇ ਬਤੀਤ ਕੀਤੀ, ਬਾਬਾ ਜੋਰਾਵਰ ਸਿੰਘ ਜੀ ਨੇ। ਇਹ ਪਤਾ ਹੈ ਕਿ ਸਵੇਰੇ ਜਿਸਮਾਨੀ ਤੌਰ ਤੇ ਮੇਰੇ ਤੋਂ ਸਦਾ ਤੋਂ ਦੂਰ ਹੋ ਜਾਣਗੇ, ਪਰ ਰੂਹਾਨੀਅਤ ਮੰਡਲਾਂ ਵਿੱਚ ਆਤਮਕ ਤੌਰ ਤੇ ਮੇਰੇ ਲਾਲਾਂ ਨੇ ਮੇਰੇ ਤੋਂ ਕਦੀ ਦੂਰ ਨਹੀਂ ਹੋਣਾ। ਸਾਰੀ ਰਾਤ ਅੱਜ ਲਾਲਾਂ ਨੂੰ ਸੀਨੇ ਨਾਲ ਲਾ ਕੇ ਰੱਖਿਆ ਤੇ ਗੁਰੂ ਘਰ ਦੇ ਬਚਨ ਤੇ ਗੁਰੂ ਕੀਆਂ ਸਾਖੀਆਂ ਤੇ ਬਾਣੀ ਸੁਣਾਉਂਦੇ ਰਹੇ। ਕਦੀ ਉਸ ਘਟਨਾ ਨੂੰ ਆਪਣੇ ਤਨ ਤੇ ਹੰਢਾ ਕੇ ਦੇਖੀਏ ਕਿ ਸਾਡੀ ਬਜ਼ੁਰਗ ਮਾਈ ਬੈਠੀ ਹੋਵੇ ਤੇ ਦੋ ਸਾਡੇ ਬੱਚਿਆਂ ਨੇ ਸਵੇਰੇ ਸ਼ਹੀਦ ਹੋ ਜਾਣਾ, ਉਸ ਮਾਂ ਦੇ ਅੰਦਰ ਕੀ ਵਾਪਰਦੀ ਹੋਵੇਗੀ ਜਿਹਨੂੰ ਪਤਾ ਕਿ ਦਿਨ ਨਿਕਲਣ ਵਾਲਾ, ਦਿਨ ਚੜਿਆ ਸਾਰ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਅੱਜ ਅੰਤ ਹੋ ਜਾਣਾ ਹੈ, ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ। ਸਾਹਿਬ ਕਿਰਪਾਲੂ ਜੀ ਦੇ ਲਾਲਾ ਨੂੰ ਮਾਂ ਨੇ ਸਾਰੀ ਰਾਤ ਗੁਰਮਤਿ ਗੁਰਬਾਣੀ ਨਾਲ ਜੋੜਿਆ, ਸਵੇਰੇ ਦਿਨ ਚੜਿਆ ਤੇ ਅੱਜ ਮਾਤਾ ਜੀ ਨੇ ਆਪਣੇ ਹੱਥੀ ਮੁੱਖ ਧੋਤੇ ਨੇ। ਉੱਥੇ ਉਹਨੇ ਸ਼ਬਦ ਬੜੇ ਭਾਵਪੂਰਤ ਕਹੇ ਨੇ, ਕਹਿੰਦੇ ਨੇ ਆਪ ਮੁੱਖ ਧੋਤੇ ਤੇ ਤੁਰ ਲੱਗਿਆ ਕਿਹਾ, ਬੇਟਾ ਅੱਜ ਵਾਰੀ ਵਾਰੀ ਕੁੱਟ ਕੇ ਮੇਰੇ ਸੀਨੇ ਨਾਲ ਲੱਗ ਜਾਓ। ਜਿਹੜੀ ਭਾਈ ਸਾਹਿਬ ਕਹਿ ਰਹੇ ਸਨ ਨਾ ਦਸਤਾਰ, ਮੈਨੂੰ ਉਸ ਵੇਲੇ ਚੇਤਾ ਆ ਰਿਹਾ ਸੀ, ਅੰਤਲੇ ਸਮੇਂ ਜਿਸ ਦਿਨ ਲਾਲਾ ਸ਼ਹੀਦ ਹੋਣਾ ਸੀ ਉਦਨ ਦਸਤਾਰ ਵੀ ਮਾਂ ਨੇ ਸਜਾਈ ਸੀ ਤੇ ਉਦਨ ਕਲਗੀਆਂ ਵੀ ਸੀਸ ਉੱਤੇ ਮਾਤ ਗੁਜਰੀ ਨੇ ਸਜਾਈਆਂ ਸਨ ਤੇ ਇਤਿਹਾਸ ਗਵਾਹ ਹੈ। ਕਹਿਣ ਲੱਗੇ, ਬੇਟਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋਲੂ, ਕਿ ਪੁੱਤਰ ਜਾਣ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਘੁੱਟ ਕੇ ਤੁਸੀਂ ਗਲੇ ਨਾਲ ਮਿਲੋ, ਸੀਨੇ ਨਾਲ ਮਿਲੋ। ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋਲੂ, ਕੇਸੋ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਾ ਤੋਲੂ, ਮੈਂ ਤੁਹਾਡੇ ਕੇਸਾਂ ਵਿੱਚ ਕੰਘੀ ਕਰਾਂ ਤੇ ਮੈਂ ਤੁਹਾਡੇ ਚਿਹਰੇ ਚੰਗੀ ਤਰ੍ਹਾਂ ਧੋ ਸਕਾਂ। ਤੇ ਅੱਜ ਮਾਂ ਕਦੀ ਠੰਡੇ ਬੁਰਜ ਤੇ ਜਾਏ, ਆਪਣੇ ਬੱਚੇ ਨੂੰ ਤੂੰ ਉਂਗਲੀ ਲਿਜਾ ਕੇ ਜਦੋਂ ਬੁਰਜ ਦਿਖਾਏਗੀ, ਉੱਥੇ ਤਾਂ ਅੰਤਲੇ ਸਮੇਂ ਕੇਸਾਂ ਵਿੱਚ ਕੰਘੀ ਕੀਤੀ ਗਈ, ਤੇਰੇ ਬੱਚੇ ਦੀ ਤਾਂ ਉਤੋਂ ਕੇਸ ਵੀ ਨਜ਼ਰ ਨਹੀਂ ਆਉਂਦੇ ਪਏ। ਕਹਿਣ ਲੱਗੇ, ਆਓ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋਲੂ, ਕੇਸੋ ਕੋ ਕੰਘੀ ਕਰੂੰ ਜ਼ਰਾ ਮੂੰਹ ਤੁਲਹਾ ਤੋਲੂ, ਪਿਆਰੇ ਸੇ ਸਰੋ ਪੇ ਨੰਨੀ ਸੀ ਕਲਗੀ ਸਜਾ ਤੋਲੂ, ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋਲੂ। ਮਰਨ ਲੱਗੇ ਹੋ, ਸ਼ਹਾਦਤ ਦਾ ਜਾਮ ਪੀਣਾ, ਪਰ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਮੌਤ ਨੂੰ ਵਰਨ ਤੁਰੇ ਹੋ, ਮੈਂ ਦੁਲਹਾ ਬਣਾ ਦਿਆਂ। ਦੋਨਾਂ ਲਾਲਾਂ ਨੂੰ ਕਲਗੀਆਂ ਸਜਾਈਆਂ, ਸੁੰਦਰ ਬਸਤਰ ਪਾਏ, ਉੱਥੇ ਫਿਰ ਦੋਨੋਂ ਅਖੀਰ ਮੱਥਾ ਟੇਕ ਕੇ ਤੁਰੇ। ਮੈਂ ਇੱਥੇ ਉਹ ਸ਼ਬਦ ਜ਼ਰੂਰ ਕਹਿਣੇ ਚਾਹੁੰਦਾ, ਭਾਵੇਂ ਮੈਨੂੰ ਪਤਾ ਹੈ ਕਿ ਐਤਕੀ ਮੈਂ ਸ਼ਬਦ ਰਿਪੀਟ ਕਰ ਰਿਹਾ ਕਿਉਂਕਿ ਗੁਰਮੁਖਾਂ ਹੁਕਮ ਕੀਤਾ ਸੀ, ਤਾਂ ਮੈਂ ਅਰਜ਼ ਕਰਨੀ ਚਾਹੁੰਦਾ। ਦੋਨਾਂ ਨੇ ਮੱਥੇ ਟੇਕੇ ਨੇ, ਜਦੋਂ ਠੰਡੇ ਬੁਰਜ ਤੋਂ ਉਤਰੇ, ਮਾਤ ਨੇ ਉੱਤੇ ਦੇਖਿਆ ਦੋਨਾਂ ਲਾਲਾਂ ਨੂੰ ਨੇਤਰਾਂ ਨਾਲ ਤੇ ਤੁਰਨ ਲੱਗਿਆਂ ਦੋਨਾਂ ਦੇ ਪਿੱਠਾਂ ਦਿਸੀਆਂ ਨੇ, ਦੋਨਾਂ ਦੇ ਸੋਹਣੇ ਬਸਤਰ ਰੇਬਦਾਰ ਪਜਾਮੀਆਂ ਦਿਸੀਆਂ ਨੇ, ਛੋਟੇ ਛੋਟੇ ਪੈਰਾਂ ਵਿੱਚ ਪਾਏ ਹੋਏ ਤਿੱਲੇ ਵਾਲੇ ਜੋੜੇ ਦਿਸੇ ਨੇ। ਜਦੋਂ ਤੁਰਦਿਆਂ ਦੋਨਾਂ ਦੇ ਸਿਰ ਤੇ ਹੱਥ ਰੱਖ ਕੇ ਗਿਆ, ਜਾਓ ਮੇਰੇ ਬੇਟਿਓ, ਗੁਰੂ ਨਾਨਕ ਸਾਹਿਬ ਤੁਹਾਡੇ ਅੰਗ ਸੰਗ ਹੋਵੇ। ਪਿਆਰਿਓ, ਮਾਂ ਬੱਚੇ ਨੂੰ ਸਕੂਲ ਤੋਰਦੀ ਹੈ, ਦਰਵਾਜ਼ਾ ਖੋਲ ਕੇ ਇੰਤਜ਼ਾਰ ਕਰਦੀ ਏ ਇਸ ਵੇਲੇ ਉਹਨੇ ਵਾਪਸ ਆ ਜਾਣਾ। ਮਾਂ ਬੱਚੇ ਨੂੰ ਕੰਮ ਤੇ ਤੋਰਦੀ ਏ, ਉਹਦੇ ਆਉਣ ਦਾ ਸਮਾਂ ਹੁੰਦਾ ਤੇ ਦਰਵਾਜ਼ੇ ਵੱਲ ਦੇਖਦੀ ਏ। ਮਾਂ ਨੇ ਤਿੰਨ ਦਿਨ ਤੋਰੇ ਨੇ, ਇੰਤਜ਼ਾਰ ਕੀਤੀ ਸੀ ਹੁਣ ਮੇਰੇ ਫਤਿਹ ਤੇ ਬਾਬਾ ਜੁਝਾਰ ਸਿੰਘ ਨੇ ਆਉਣਾ। ਪਿਆਰਿਓ, ਅੱਜ ਤੋਰਨੀ ਜ਼ਰੂਰ ਏ ਮਾਂ, ਅੱਜ ਪਰਤ ਕੇ ਸਰੀਰਕ ਤੌਰ ਤੇ ਇਹਨਾਂ ਪੋਤਿਆਂ ਨੇ ਤੇਰੇ ਕੋਲ ਆਉਣਾ ਨੇ। ਜਦੋਂ ਤੁਰਨ ਲੱਗੇ ਨੇ, ਇੱਥੇ ਢਾਡੀ ਸੋਹਣ ਸਿੰਘ ਸੀਤਲ ਉਹਨਾਂ ਨੇ ਇੱਕ ਬੜੇ ਭਾਵਪੂਰਤ ਸ਼ਬਦ ਕਹੇ, ਮੈਂ ਉਹ ਆਪ ਨਾਲ ਸਾਂਝੇ ਕਰਨੇ ਚਾਹੁੰਦਾ, ਕਿਉਂਕਿ ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਨੇ ਤੇ ਸਭ ਤੋਂ ਲਾਡਲੇ ਨੇ। ਹਜ਼ੂਰ ਕਿਰਪਾਲੂ ਦਾ ਲਾਲ ਥੱਲੇ ਉਤਰਿਆ, ਉਹਨਾਂ ਨੇ ਰੰਗ ਭਰਿਆ ਇਸ ਗੱਲ ਵਿੱਚ। ਕਹਿੰਦੇ ਨੇ, ਜਦੋਂ ਸਿਰ ਤੇ ਹੱਥ ਰੱਖਿਆ ਤੇ ਬਾਬਾ ਜੀ ਨੇ ਚਿਹਰੇ ਨਾਲ ਆਪਣੇ ਚਿਹਰੇ ਨੂੰ ਉੱਪਰ ਕੀਤਾ ਤੇ ਬੁੱਢੜੀ ਦਾਦੀ ਦੇ ਚਿਹਰੇ ਨੂੰ ਦੇਖ ਕੇ ਕਿਹਾ, ਮਾਂ ਦੇਖ ਤੁਸੀਂ ਅਨੰਦਪੁਰ ਸਾਹਿਬ ਤੋਂ ਆਪਣੀ ਗੋਦ ਵਿੱਚ ਲੈ ਕੇ ਚੱਲੀਏ, ਅਸੀਂ ਹੁਣ ਤੁਰਨ ਲੱਗੇ ਹਾਂ, ਇੱਕ ਕਿਰਪਾ ਕਰੀ ਮਾਂ, ਜੇ ਸਰੀਰਕ ਤੌਰ ਤੇ ਆਪਣੀ ਗੋਦੀ ਦਾ ਨਿੱਘ ਦਿੱਤਾ ਹੀ, ਜਦੋਂ ਇਸ ਤਨ ਨੂੰ ਛੱਡ ਕੇ ਜਾਈਏ, ਦੇਰ ਨਾ ਕਰੀ, ਜਿੱਥੇ ਅਸੀਂ ਚੱਲੇ ਹਾਂ ਉੱਥੇ ਤੇਰੀ ਗੋਦ ਤੋਂ ਬਿਨਾਂ ਸਾਨੂੰ ਸੁੱਖ ਨਹੀਂ ਉਹ ਮਿਲਣਾ। ਉੱਥੇ ਉਹਨਾਂ ਸ਼ਬਦ ਵਰਤੇ ਨੇ, ਤੁਰ ਪੈ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ। ਤੁਰ ਪੈ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਜੋ ਲੋਰੀਆਂ ਦੇ ਕਿੰਨੇ ਸਵਾਉਣਾ। ਤੇ ਜਦੋਂ ਇੰਨੇ ਸ਼ਬਦ ਕਹਿ ਤੇ ਕੁੱਟ ਕੇ ਗਲਵਕੜੀ ਵਿੱਚ ਲਾ ਕੇ ਕਹਿਣ ਲੱਗੇ, ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਂ। ਉਹਨਾਂ ਨੇ ਸ਼ਬਦ ਭਰੇ ਨੇ ਕਿਸੇ ਤਰੀਕੇ ਨਾਲ ਸਾਡਾ ਅੰਦਰ ਟੁੰਬਿਆ ਜਾਏ, ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ। ਕਹਿਣ ਲੱਗੇ, ਪੁੱਤਾਂ ਦੁਆਲੇ ਰਾਮ ਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਸੱਚ ਖੰਡ ਵਸਾ। ਮੈਂ ਆਪਣੇ ਘਰ ਨੂੰ ਤੋਰ ਸੱਚ ਖੰਡ ਵਸਾਣ ਤੁਰੀ ਆ। ਗੁਰੂ ਕੇ ਸਿੱਖੋ ਦੋਨੋਂ ਗੁਰੂ ਕੇ ਲਾਲ ਗਏ। ਅੱਜ ਮੈਂ ਉਹ ਅਰਜ਼ ਕਰਨੀ ਚਾਹੁੰਦਾ ਵਾਂ, ਇਹ ਸੱਚੇ ਪਾਤਸ਼ਾਹ ਕਿਰਪਾ ਕਰ, ਸਿੱਖ ਨੂੰ ਪੁੱਤਰ ਦੇ ਮੌਤ ਦਾ ਓਨਾ ਦੁੱਖ ਨਹੀਂ ਲੱਗਦਾ ਜਿੰਨਾ ਦੁੱਖ ਲੱਗਦਾ ਉਹਦੇ ਸਿਰ ਉੱਤੋਂ ਕੇਸਾਂ ਵਾਲਾ ਜੂੜਾ ਉਹ ਕੱਟ ਦੇ। ਹਕੀਕਤ ਹੈ, ਮੈਂ ਪਿਛਲੇ ਦਿਨੀ ਪਰਵਾਨਾ ਸਾਹਿਬ ਨੇ ਗੱਲ ਬਹੁਤ ਸੁਣੀ ਸੁਣਾਈ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ। ਕੱਲ ਡਾਕਟਰ ਸਾਹਿਬ ਨਾਲ ਵੀ ਕਰ ਰਿਹਾ ਸਾਂ ਕਿ ਨਿਊਯਾਰਕ ਇੱਕ ਸੱਜਣ ਸਨ, ਪਰਵਾਨਾ ਸਾਹਿਬ ਦੇ ਸ਼ਬਦ ਨੇ, ਕਹਿੰਦੇ ਨੇ ਕਿ ਘਰ ਵਾਲੀ ਕੰਮ ਤੇ ਗਈ ਤੇ ਪੋਹ ਦੇ ਦਿਨ ਸਨ ਤੇ ਸਾਹਮਣੇ ਨਾ ਇੱਕ ਤਸਵੀਰ ਲੱਗੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਨਾ ਉਸ ਤਸਵੀਰ ਵੀ ਦਿਸੇ ਨੇ। ਬਾਬਾ ਫਤਿਹ ਸਿੰਘ ਨਾ ਉਹਦੇ ਵਿੱਚ ਪਿਤਾ ਜੀ ਦੇ ਆਪਣੇ ਲੱਤਾਂ ਦੇ ਉੱਤੇ ਪੱਟਾਂ ਦੇ ਉੱਪਰ ਸਿਰ ਰੱਖ ਕੇ ਪਏ ਨੇ। ਉਸ ਨਿਆਣੇ ਨੇ ਸੌਂਦਿਆਂ ਪੁੱਛ ਲਿਆ, ਕਹਿੰਦਾ ਹੈ ਵੀ ਪਾਪਾ ਜਾਂ ਡੈਡੀ ਇਹ ਕੀ? ਹੁਣ ਉਹਨੇ ਥੋੜਾ ਜਿਹਾ ਨਸ਼ੇ ਵਿੱਚ ਉਹਨੇ ਸਾਰੀ ਗੱਲ ਸੁਣਾ ਦਿੱਤੀ। ਕਹਿੰਦਾ ਗੁਰੂ ਕੇ ਸਾਹਿਬਜ਼ਾਦੇ ਨੇ ਇਸ ਤਰ੍ਹਾਂ ਸ਼ਹੀਦ ਕੀਤੇ ਗਏ। ਨਿਆਣਾ ਸੌ ਗਿਆ, ਪਤਾ ਨਹੀਂ ਉਹ ਸੁੱਤਿਆਂ ਉਹਦੇ ਅੰਦਰ ਗੱਲ ਧੁਰ ਤੱਕ ਚਲੀ ਗਈ। ਸਵੇਰੇ ਦਿਨ ਚੜਿਆ ਨਾ ਤੇ ਉਹੀ ਬਾਪ ਕੈਂਚੀ ਲੈ ਕੇ ਨਿਆਣੇ ਦੇ ਵਧੇ ਹੋਏ ਕੇਸ ਕੱਟਣ ਲੱਗਾ। ਕਹਿੰਦੇ ਨੇ ਬੱਚੇ ਨੇ ਇੱਕੋ ਦਮ ਹੱਥ ਛਡਾ ਕੇ ਕੈਂਚੀ ਧੂ ਕੇ ਪਿਓ ਤੋਂ ਪਰਾ ਸੱਟੀ, ਸੋਫੇ ਤੇ ਚੜ ਕੇ ਫੋਟੋ ਨੂੰ ਖਿੱਚ ਕੇ ਤੋੜ ਕੇ ਸੀਨੇ ਨਾਲ ਲਾ ਕੇ, ਕਹਿੰਦਾ ਗੁਰੂ ਗੋਬਿੰਦ ਸਿੰਘ ਮੈਨੂੰ ਬਚਾਲਾ, ਮੇਰਾ ਬਾਪ ਮੇਰੇ ਕੇਸ ਕੱਟਣ ਲੱਗਾ ਹੈ। ਕਹਿੰਦੇ ਨੇ ਉਸ ਦੀਆਂ ਭੁੱਬਾਂ ਨਿਕਲੀਆਂ, ਉਹ ਕਹਿੰਦਾ ਮੇਰੇ ਹੱਥੋਂ ਕੈਂਚੀ ਡਿੱਗ ਪਈ, ਬੱਚੇ ਨੂੰ ਚੁੱਕਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਗੁਰਦੁਆਰੇ ਆ ਗਿਆ। ਹੇ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਅੰਮ੍ਰਿਤ ਸੰਚਾਰ ਹੋਇਆ, ਉਸ ਬੱਚੇ ਸਮੇਤ ਸਾਰੇ ਪਰਿਵਾਰ ਨੇ ਅੰਮ੍ਰਿਤ ਦੀ ਦਾਤ ਲਈ। ਪਿਆਰਿਓ, ਮੈਂ ਖਾਸ ਕਰਕੇ ਆਪਣੀਆਂ ਮਾਵਾਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਹੋ ਸਕਦਾ ਕਈ ਵਾਰੀ ਸਾਈਂ ਕਹਿਣੇ ਤੋਂ ਬਾਹਰ ਨਹੀਂ ਮੰਨਦੇ, ਇਹਨਾਂ ਨਿਆਣਿਆਂ ਨੂੰ ਗੋਦ ਦਾ ਨਿੱਘ ਦਿਓ, ਲੈ ਕੇ ਆਓ ਗੁਰਦੁਆਰੇ, ਹੋ ਸਕਦਾ ਹੈ ਤੁਹਾਡੇ ਬੱਚੇ ਦੀ ਕਮਾਈ ਕੋਈ ਸਿੱਖੀ ਹੀ ਤੁਹਾਡੇ ਘਰ ਵਿੱਚ ਸਿੱਖੀ ਪੈਦਾ ਕਰ ਜਾਏ, ਉਹਦੀ ਕਮਾਈ ਕੋਈ ਸਿੱਖੀ ਸਿੱਖੀ ਦੇ ਦੇ। ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ, ਹਜ਼ੂਰ ਕਿਰਪਾਲੂ ਦੇ ਦੋਨੋਂ ਲਾਲ ਗਏ ਨੇ, ਅੱਜ ਪਰਤ ਕੇ ਫਿਰ ਉਹੀ ਰਾਗ ਅਲਾਪਿਆ ਕਿ ਜਾ ਸਿੱਖੀ ਜਾਂ ਮੌਤ। ਤੇ ਉਸ ਵੇਲੇ ਬਾਬਾ ਫਤਿਹ ਸਿੰਘ ਦਾ ਉੱਤਰ ਸੀ, ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਪਿਆਰਿਓ, ਨੀਆਂ ਵਿੱਚ ਗੁਰੂ ਕੇ ਲਾਲ ਚਿੰਨੇ ਸ਼ੁਰੂ ਕੀਤੇ। ਦੇਖੋ, ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਬੜੇ ਮਹਾਂਪੁਰਸ਼ ਇਸ ਧਰਤੀ ਤੇ ਆਉਂਦੇ ਨੇ, ਕਿਸੇ ਤੇ ਤਰਕ ਨਹੀਂ ਮੈਂ ਕਰਦਾ, ਹਰ ਕੋਈ ਆਉਂਦਾ ਕਹਿੰਦਾ ਆਇਓ ਮੇਰੇ ਸਥਾਨ ਤੇ ਜ਼ਰੂਰ ਆਇਓ, ਸਾਡੇ ਡੇਰੇ ਤੇ ਜ਼ਰੂਰ ਦਰਸ਼ਨ ਦਿਓ। ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਾਂ, ਹਰਿਮੰਦਰ ਸਾਹਿਬ ਜਾਣਾ ਕਦੀ ਨਾ ਭੁੱਲਿਓ, ਅਕਾਲ ਤਖ਼ਤ ਨੂੰ ਨਮਸਕਾਰ ਜਾ ਕੇ ਕਰਿਓ, ਆਪਣੇ ਬੱਚਿਆਂ ਨੂੰ ਲੈ ਕੇ ਛੱਡ ਕੇ ਦੁਨੀਆਂ ਦੇ ਚੰਬੇਲੇ, ਕਦੀ ਨੀਆਂ ਦੇ ਥੱਲੇ ਜਾ ਕੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਦੋਨਾਂ ਲਾਲਾਂ ਦੇ ਚਰਨ ਪਕੜ ਕੇ ਸਿੱਖੀ ਦੇ ਲਈ ਪੁਕਾਰ ਕਰਿਓ, ਹੋ ਸਕਦਾ ਬੱਚਿਆਂ ਦੀ ਝੋਲੀ ਵਿੱਚ ਉੱਥੋਂ ਸਿੱਖੀ ਪੈ ਜਾ। ਅਸੀਂ ਜਾਣੇ ਹਾਂ ਗੁਰੂ ਧਾਮਾਂ ਤੇ ਗਏ, ਦਰਸ਼ਨ ਕੀਤਾ, ਦੇਹ ਕਰਾਈ, ਪਰਕਰਮਾ ਕੀਤੀ, ਖੱਸੇ ਦੋ ਚਾਰ ਫੋਟੋਆਂ ਕੀਤੀਆਂ, ਮੂਵੀ ਬਣਾਈ, ਲੈ ਪੁੱਤਰ ਤੂੰ ਇੱਥੇ ਖਲੋ, ਨੀ ਕੋਲ ਤੇਰੀ ਮੂਵੀ ਬਣਾਉਣਾ, ਨੀ ਕੋਲ ਖਲੋ ਕੇ ਮੂਵੀ ਬਣਾ ਕੇ ਪਾਰ ਉਤਾਰਾ ਨਹੀਂ ਹੋਣਾ, ਬਾਬਾ ਫਤਿਹ ਸਿੰਘ ਦੀ ਉਂਗਲੀ ਪਕੜ ਕੇ ਪਾਰ ਉਤਾਰਾ ਹੋਣਾ। ਸਾਹਿਬ ਕਿਰਪਾਲੂ ਜੀ ਦੇ ਉਹਨਾਂ ਥਾਵਾਂ ਤੇ ਜਾਈਏ, ਸੁਰਤ ਟਿਕਾ ਕੇ ਕਦੀ ਸਿਮਰਨ ਕਰਕੇ ਦੇਖਿਓ ਪਿਆਰਿਓ, ਉੱਥੇ ਅਜੇ ਵੀ ਵੇਵਸ ਨੇ ਜਿਹੜੀਆਂ ਸਾਡੇ ਅੰਦਰ ਨੂੰ ਟਿਕਾਉਂਦੀਆਂ। ਜਦੋਂ ਦੋਨੋਂ ਲਾਲ ਸ਼ਹੀਦ ਕਰ ਲੱਗੇ, ਮੀਂਹ ਉਸਰਨੀ ਸ਼ੁਰੂ ਹੋਈਏ, ਅਖੀਰ ਤੇ ਜਦੋਂ ਕਿਹਾ ਕਿ ਤੁਸੀਂ ਸੱਚ ਦੀ ਗੱਲ ਕਹਿੰਦੇ ਸੋ, ਤੁਸੀਂ ਤਾਂ ਅਲੋਪ ਹੋ ਚੱਲੇ ਹੋ, ਉੱਥੇ ਅੱਲਾ ਯਾਰ ਖਾਂ ਜੋਗੀ ਨੇ ਅਖੀਰਲੇ ਸ਼ੇਰ ਕਹੇ ਨੇ, ਕਹਿਣ ਲੱਗੇ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਬਾਬਾ ਫਤਿਹ ਸਿੰਘ ਦੀ ਰਸਨਾ ਤੋਂ ਕਹਾ ਹੈ ਕਿ ਇਹ ਜਲਾਦ ਇਹ ਸੂਬੇ ਮਤ ਸਮਝ ਇਹ ਨੀਆਂ ਨੇ ਇੱਟ ਦੀਆਂ ਨਹੀਂ ਦੇਖੀ ਇਸ ਨੀਂਹ ਦੇ ਵਿੱਚ ਆਪਣਾ ਸਿਰ ਰੱਖ ਕੇ ਚੱਲੇ ਆ ਇਸ ਸਿਰ ਦੇ ਉੱਤੇ ਸਿੱਖੀ ਦਾ ਮਹੱਲ ਉਸਰੇਗਾ ਤੇ ਚੇਤੇ ਰੱਖੀ ਜਿੱਥੇ ਤੂੰ ਸਾਡੇ ਸਿਰ ਲਾਣ ਤੁਰਿਆ ਇਹਨਾਂ ਨੀਆਂ ਦੇ ਵਿੱਚ ਗੁਰੂ ਕਲਗੀਧਰ ਦੇ ਖਾਲਸੇ ਦਾ ਕੇਸਰੀ ਨਿਸ਼ਾਨ ਰਾਜ ਦਾ ਸਭ ਤੋਂ ਪਹਿਲਾਂ ਝੁੱਲੇਗਾ ਤੇ ਹਕੀਕਤ ਤੇ ਸਰਹੰਦ ਝੁੱਲਿਆ ਕਹਿਣ ਲੱਗੇ ਖੰਮ ਜਾਨ ਦੇਖ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ ਸਿੰਘੋਂ ਕੀ ਸਲਤਨਤ ਤੱਕ ਕਾ ਪੌਦਾ ਲਗਾ ਚਲੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਮੇਰੇ ਸਤਿਗੁਰੂ ਦੇ ਦੋਨੋਂ ਲਾਲ ਜ਼ਬਰਨਾਮੇ ਵਿੱਚ ਆਇਆ ਹੈ ਕਿ ਨੀਆਂ ਵੀ ਚਿੰਨ ਤੋਂ ਬਾਅਦ ਕੋਹ ਕੇ ਸ਼ਹੀਦ ਕੀਤੇ ਗਏ ਸਨ ਹਕੀਕਤ ਹੈ ਹਜ਼ੂਰ ਨੇ ਸ਼ਬਦ ਵੀ ਵਰਤੇ ਨੇ ਕਿ ਚਾਹ ਸ਼ੁੱਧ ਕੇ ਚੂੰ ਬਚਗਾ ਕੁਸ਼ਤੈ ਚਾਰ ਮੇਰੇ ਚਾਰ ਪੁੱਤਰਾਂ ਨੂੰ ਖੋਹ ਕੇ ਮਾਰਿਆ ਕਹਿਣ ਲੱਗੇ ਬਾਕੀ ਬੇਮਾਂ ਦਸਤ ਪੇਚੀ ਦੈ ਮਾਰ ਗੁਰੂ ਕੇ ਦੋਨੋਂ ਪੁੱਤਰ ਸ਼ਹੀਦ ਹੋ ਗਏ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਪਿਆਰਿਓ ਜੋਤੀ ਸਰੂਪ ਵਾਲੇ ਥਾਂ ਤੇ ਟੋਡਰ ਮੱਲ ਨੇ ਸੰਸਕਾਰ ਕੀਤਾ ਅੱਜ ਭਾਵੇਂ ਉਸ ਗੁਰਦੁਆਰੇ ਦੀ ਬਣਤਰ ਚੇਂਜ ਕਰ ਦਿੱਤੀ ਉਸ ਵੇਲੇ ਪਤਾ ਪੁਰਾਤਨ ਜਿਨ੍ਹਾਂ ਨੇ ਇਮਾਰਤ ਵੇਖੀ ਪਿੱਛੇ ਦੋਨਾਂ ਲਾਲਾਂ ਦੀ ਯਾਦ ਸੀ ਅੱਗੇ ਮਾਂ ਗੁਜਰੀ ਜੀ ਦੀ ਥਾਂ ਬਣਾਈ ਸੀ ਬਰੂਹਾਂ ਵਿੱਚ ਮਾਂ ਗੁਜਰੀ ਸੀ ਉਹਦਾ ਮਤਲਬ ਇਹ ਸੀ ਦੁਨੀਆਂ ਦੇ ਲੋਕੋ ਹਰ ਦਾਦੀ ਬੂਹੇ ਵਿੱਚ ਖਲੋਤੀ ਮੇਰੇ ਪੋਤਿਆਂ ਨੂੰ ਤੱਤੀ ਵਾਹ ਨਾ ਲੱਗ ਜਾਏ ਮੇਰੇ ਪੁੱਤੇ ਪੋਤੇ ਜਿਹੜੇ ਨੇ ਸਿੱਖੀ ਨੂੰ ਪ੍ਰਫੁੱਲਤ ਕਰਦੇ ਹੈ ਮਾਂ ਤਾਂ ਬੂਹੇ ਵਿੱਚ ਖਲੋ ਬਹਿੰਦੀ ਹੈ ਕਿ ਜਿਹੜੀ ਬੱਚੇ ਨੂੰ ਵਿਕਾਰਾਂ ਤੋਂ ਬਚਾ ਸਕੇ ਲਾਲਾਂ ਦੀ ਸ਼ਹਾਦਤ ਹੋ ਗਈ ਤੇ ਇੱਕ ਅਰਜ਼ ਮੈਂ ਕਰਨੀ ਚਾਹੁੰਦਾ ਸਤਿਗੁਰੂ ਰਾਏ ਕੱਲੇ ਕੋਲ ਪਹੁੰਚੇ ਨੂਰੇ ਮਾਈ ਨੂੰ ਭੇਜਿਆ ਕਿ ਜਾ ਮੇਰੇ ਲਾਲਾਂ ਦੀ ਖਬਰ ਲੈ ਕੇ ਆ ਹੁਣ ਅਸੀਂ ਇਹਨੂੰ ਇੱਕ ਮਿੰਟ ਵਿੱਚ ਕਹਿ ਦਿੰਦੇ ਹਾਂ ਨੂਰਾ ਗਿਆ ਸਰਹੰਦ ਵਿੱਚੋਂ ਖਬਰ ਲੈ ਆਇਆ ਉਹ ਪਿਆਰਿਓ ਆਪਣੇ ਇਸ ਨਾ ਜਿਹੜਾ ਮਾਸ ਦਾ ਦਿਲ ਹੈ ਨਾ ਇਹਨੂੰ ਹੱਥ ਵਿੱਚ ਪਕੜ ਕੇ ਦੇਖੋ ਜਿਹਦਾ ਲਾਲ ਅਜੇ ਤੋਤਲੀਆਂ ਗੱਲਾਂ ਕਰਦਾ ਹੋਵੇ ਤੇ ਘੁੱਟ ਕੇ ਸੀਨੇ ਨਾਲ ਕਦੀ ਗੁਲਵਕੜੀ ਪਾਉਂਦਾ ਹੋਵੇ ਕਦੀ ਗੋਦੀ ਵਿੱਚ ਬੈਠਦਾ ਹੋਵੇ ਤੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਜਿਹੜਾ ਲਾਡਲੀ ਫੌਜ ਨੀਲਾ ਬਣਾ ਨਾ ਇਹ ਵੀ ਬਾਬਾ ਫਤਿਹ ਸਿੰਘ ਦਾ ਦਿੱਤਾ ਹੋਇਆ ਹੈ ਕੁਝ ਭਾਈ ਮਾਨ ਸਿੰਘ ਦਾ ਜ਼ਿਕਰ ਕਰਦੇ ਨੇ ਜਿਸ ਦਿਨ ਬਾਬਾ ਫਤਿਹ ਸਿੰਘ ਆਨੰਦਪੁਰ ਸਾਹਿਬ ਵੱਡੇ ਲਾਲਾਂ ਨਾਲ ਖੇਡਦੇ ਪਏ ਸਨ ਪਿਆਰਿਓ ਦਸਤਾਰ ਦੀ ਮੈਂ ਗੱਲ ਕਰਨੀ ਚਾਹੁੰਦਾ ਤੇ ਬਾਬਾ ਅਜੀਤ ਸਿੰਘ ਨੇ ਚੁੱਕਿਆ ਸਾਢੇ ਕੁ ਚਾਰ ਸਾਲ ਦੀ ਉਮਰ ਦੀ ਸੀ ਚੁੱਕ ਕੇ ਅੰਦਰ ਲੈ ਕਹਿ ਲੱਗੇ ਜੇ ਛੋਟਾ ਹੈ ਤੂੰ ਨੀ ਸਾਡੇ ਨਾਲ ਖੇਡ ਸਕਦਾ ਕੁਛ ਨੀ ਬੋਲੇ ਚੁੱਪ ਕਰਕੇ ਅੰਦਰ ਚਲੇ ਗਏ ਤੇ ਸਤਿਗੁਰੂ ਜੀ ਦੇ ਪਲੰਘ ਤੇ ਪਈ ਸੀ ਦਸਤਾਰ ਪਿਤਾ ਜੀ ਵਾਲੀ ਦਸਤਾਰ ਬੰਨਣ ਲੱਗ ਪਏ ਬਾਬਾ ਫਤਿਹ ਸਿੰਘ ਨੇ ਦਸਤਾਰ ਬੰਨੀ ਖੱਤ ਸਨ ਛੋਟੇ ਦਸਤਾਰ ਵੱਡੀ ਹੋ ਗਈ ਅਖੀਰ ਵਾਲਾ ਲੜ ਜਿਹੜਾ ਸੀ ਉਹ ਉੱਪਰ ਜਿਵੇਂ ਨਿਹੰਗ ਸਿੰਘ ਫਰਲਾ ਨੀ ਛੱਡਦੇ ਇਸ ਤਰ੍ਹਾਂ ਆ ਗਏ ਤੇ ਇੱਕੋ ਦਮ ਕਿਲੇ ਦੇ ਦਰਵਾਜੇ ਤੋਂ ਬਾਹਰ ਨਿਕਲ ਕੇ ਕਹਿਣ ਲੱਗੇ ਮੇਰੇ ਵੱਲ ਵੇਖੋ ਜਦੋਂ ਸਾਰਿਆਂ ਵੇਖਿਆ ਤੇ ਕਹਿਣ ਲੱਗੇ ਦੇਖੋ ਜਿਹਦੀ ਦਸਤਾਰ ਵੱਡੀ ਹੋਵੇ ਉਹ ਹੀ ਵੱਡਾ ਹੁੰਦਾ ਹੈ ਮੇਰੀ ਦਸਤਾਰ ਵੱਡੀ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆਏ ਉਸੇ ਵੇਲੇ ਪੁੱਤਰ ਨੂੰ ਗੋਦ ਵਿੱਚ ਲੈ ਲਿਆ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮੇਰੇ ਪੁੱਤਰ ਤੂੰ ਛੋਟਾ ਨਹੀਂ ਤੂੰ ਬਹੁਤ ਵੱਡਾ ਹੈ ਤੇ ਜੋ ਕੁਝ ਤੂੰ ਵੱਡਾ ਕੰਮ ਕਰ ਜਾਣਾ ਵੱਡੇ ਵੱਡੇ ਸਮਰਾਟ ਵੀ ਤੇਰੀ ਥਾਂ ਤੇ ਆ ਕੇ ਝੁਕਿਆ ਕਰਨਗੇ ਤੂੰ ਛੋਟਾ ਨਹੀਂ ਮੇਰੇ ਲਾਲ ਤੂੰ ਬਹੁਤ ਵੱਡਾ ਹੈ ਪੰਜ ਸਿੰਘ ਦੂਜੇ ਦਿਨ ਬਾਬਾ ਫਤਿਹ ਸਿੰਘ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨੀਲੇ ਬਸਤਰ ਪਾ ਕੇ ਬੈਠੇ ਇਸੇ ਕਰਕੇ ਨੀਲਧਾਰੀ ਬਸਤਰ ਪਾ ਕੇ ਤੁਰਦਾ ਸੀ ਕਹਿੰਦੇ ਆ ਗੁਰੂ ਕੀ ਲਾਡਲੀ ਫੌਜ ਹੈ ਕਿਉਂਕਿ ਉਹ ਲਾਡਲੇ ਪੁੱਤਰ ਦੇ ਕੋਲ ਬੈਠੇ ਸਨ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਪ੍ਰੋਫੈਸਰ ਪੂਰਨ ਸਿੰਘ ਨੇ ਇੱਥੇ ਭਾਵ ਪੂਰਤ ਸ਼ਬਦ ਲਿਖੇ ਨੇ ਗੁਰੂ ਗੋਬਿੰਦ ਸਿੰਘ ਕੋਲ ਤਿੰਨ ਸਿੱਖ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਨੇ ਹਜ਼ੂਰ ਕਹਿੰਦੇ ਨੇ ਜਾ ਨੂਰੇ ਨੂੰ ਰਾਏ ਕੱਲੇ ਨੇ ਭੇਜਿਆ ਖਬਰ ਲੈ ਕੇ ਆ ਮੇਰੇ ਲਾਲਾਂ ਦੀ ਸਰਹੰਦ ਗਿਆ ਸਰਹੰਦ ਦੀਆਂ ਗਲੀਆਂ ਵੀ ਵੈਣ ਪਈਆਂ ਪਾਉਂਦੀਆਂ ਸਨ ਕੱਖ ਵੀ ਰੋਂਦੇ ਪਏ ਨੇ ਕਿ ਜਿਹੜਾ ਕਹਿਰ ਇੱਥੇ ਢਿਆ ਹੈ ਪਤਾ ਨੀ ਸਰਹੰਦ ਦਾ ਕੀ ਬਣੇਗਾ ਨੂਰੇ ਨੇ ਇੱਕ ਇੱਕ ਗੱਲ ਸੁਣੀ ਸੁਣ ਕੇ ਅੱਜ ਵਾਪਸ ਆਇਆ ਇੱਥੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਹਜ਼ੂਰ ਕਿਰਪਾਲੂ ਜੀ ਨੇ ਉਹਨਾਂ ਦੇ ਸ਼ਬਦ ਨੇ ਸਿੱਖ ਨੂੰ ਕਿਹਾ ਦੇਖ ਰੁੱਖ ਉੱਤੇ ਖਲੋ ਕੇ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਨੂਰਾ ਆਇਆ ਹੈ ਕਿ ਨਹੀਂ ਦੇਖਿਆ ਦੂਰੋਂ ਨੂਰਾ ਤੁਰਿਆ ਹੁੰਦਾ ਜਦੋਂ ਕਿਰਪਾਲੂ ਦਾਤਾ ਜੀ ਦੇ ਕੋਲ ਗਿਆ ਤੇ ਨੂਰੇ ਨੇ ਆਪਣੇ ਦੋਨਾਂ ਹੱਥਾਂ ਨਾਲ ਚਿਹਰੇ ਨੂੰ ਟੱਕ ਲਿਆ ਸੀ, ਕਿਉਂਕਿ ਉਹ ਦੱਸ ਹੀ ਨਹੀਂ ਸਕਦਾ ਕਿ ਸੱਚੇ ਪਾਤਸ਼ਾਹ ਤੇਰੇ ਪੁੱਤਰਾਂ ਨਾਲ ਕੀ ਵਾਪਰੀ, ਤੇਰੇ ਲਾਲਾਂ ਨੂੰ ਕਿਵੇਂ ਕੋਹ ਕੇ ਸ਼ਹੀਦ ਕੀਤਾ। ਉਹਨੇ ਚਿਹਰਾ ਢੱਕ ਲਿਆ, ਅੱਖਾਂ ਉਹਦੀਆਂ ਵਿੱਚੋਂ ਨੀਰ ਦੀ ਝੜੀ ਲੱਗੀ ਤੇ ਕਹਿੰਦੇ ਨੇ ਉਸ ਵੇਲੇ ਹਜ਼ੂਰ ਉੱਠ ਖਲੋਤੇ, ਆਵਾਜ਼ ਦਿੰਦੇ ਨੇ ਨੂਰਿਆ ਤਰਵਾਸ ਰੱਖ, ਸੁਣਾ ਮੇਰੇ ਜੋਰਾਵਰ ਸਿੰਘ ਮੇਰੇ ਫਤਿਹ ਸਿੰਘ ਦੀ ਕੋਈ ਗੱਲ। ਉੱਥੇ ਇੱਕੋ ਗੱਲ ਉਹਨੇ ਕਿ ਸੱਚੇ ਪਾਤਸ਼ਾਹ ਦੋਨਾਂ ਨੂੰ ਇਆਂ ਨੀਆਂ ਵਿੱਚ ਨਪੀੜ ਦਿੱਤਾ ਹੈ, ਦੋਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਹੈ। ਇੱਥੇ ਮੈਂ ਇੱਕ ਨਜ਼ਮ ਕਹੀ ਸੀ, ਉਹ ਤਕਰੀਬਨ ਸਾਕੇ ਵਾਲੇ ਦਿਨਾਂ ਵਿੱਚ, ਇਸ ਕਰਕੇ ਨਹੀਂ ਆਪਣੇ ਖੌਮੇ ਲਈ, ETC ਚੈਨਲ ਨੇ ਤਕਰੀਬਨ ਦਿਨ ਵਿੱਚ ਉਹ 8-9 ਵਾਰੀ ਉਸ ਨੂੰ ਚੈਨਲ ਤੇ ਚਲਾਇਆ। ਮੈਂ ਕੱਲ ਵੀ ਅਰਜ਼ ਕੀਤੀ, ਨੂਰਾ ਸਾਹਮਣੇ ਖਲੋਤਾ, ਹਜ਼ੂਰ ਉੱਠ ਕੇ ਖੜੇ ਹੋਏ। ਉਹ ਪੰਜਾਬੀ ਦਾ ਸ਼ਾਇਰ ਲਿਖਦਾ ਹੈ ਕਿ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਦੇਖੋ ਅੱਖਰ ਬੜੇ ਸੌਖੇ ਨੇ, ਕਹਿੰਦੇ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਟੁਰ ਗਏ। ਜਦੋਂ ਟੁਰ ਗਏ ਸ਼ਬਦ ਹੈ ਨਾ, ਉਹ ਇੰਨਾ ਕੁ ਖਲਾਅ ਪੈਦਾ ਕਰਦਾ, ਬਸ ਟੁਰ ਗਏ ਸ਼ਬਦ ਹੀ ਅੰਦਰ ਨੂੰ ਵਿੰਨ ਕੇ ਲੈ ਜਾਂਦਾ। ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਟੁਰ ਗਏ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ ਨੇ, ਕੋਮਲ ਸਰੀਰ ਇੱਟਾਂ ਵਿੱਚ ਨਪੀੜ ਦਿੱਤੇ ਨੇ। ਸੁਣ ਕੇ ਇਹ ਗੱਲ ਸਾਰੀ ਗੁਰੂ ਗੋਬਿੰਦ ਸਿੰਘ ਜੀ, ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਦੱਸਣ ਵਾਲਾ ਰੋਂਦਾ ਹੈ ਤੇ ਜਿਹਦੇ ਪੁੱਤਰਾਂ ਦੀ ਕਹਾਣੀ ਉਹ ਮੁਸਕਰਾਉਂਦਾ ਪਿਆ ਹੈ। ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਟੁਰ ਗਏ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ ਨੇ, ਕੋਮਲ ਸਰੀਰ ਇੱਟਾਂ ਵਿੱਚ ਨਪੀੜ ਦਿੱਤੇ ਨੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਕਹਿਣ ਲੱਗੇ ਤੂੰ ਰੂਬਰੂ ਸੈ, ਕੋਈ ਗੱਲ ਨਾ ਲੁਕਾਈ, ਤੂੰ ਸੱਚ ਸੱਚ ਦੱਸੀ, ਕੋਈ ਕਹਿਰ ਨਾ ਕਮਾਈ। ਕਹਿਣ ਲੱਗੇ ਨੂਰਿਆ ਕੋਈ ਗੱਲ ਲੁਕਾ ਨਾ। ਉਹਨੇ ਚਰਨ ਪਕੜ ਲਏ, ਸੱਚੇ ਪਾਤਸ਼ਾਹ ਕੀ ਦੱਸਾਂ। ਅੱਗੋਂ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੇ ਸੀਨਾ ਪਾੜ ਕੇ ਲੈ ਜਾਂਦੇ। ਕਹਿਣ ਲੱਗੇ ਤੂੰ ਰੂਬਰੂ ਸੈ, ਕੋਈ ਗੱਲ ਨਾ ਲੁਕਾਈ, ਤੂੰ ਸੱਚ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਖਿੰਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ, ਮੈਨੂੰ ਦੱਸ ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚੋਂ ਪਾਣੀ ਤੇ ਨਹੀਂ ਆਇਆ, ਜਦੋਂ ਨੀਆਂ ਨੇ ਗੁੰਮ ਕੀਤਾ ਮੇਰੇ ਫਤਿਹ ਸਿੰਘ ਨੇ ਕੋਈ ਚੀਕ ਤੇ ਨਹੀਂ ਮਾਰੀ। ਕਹਿਣ ਲੱਗੇ ਕੋਈ ਖਿੰਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ, ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਾ ਮਾਰੀ, ਤੇਸੀ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਾ ਮਾਰੀ। ਇਹ ਵੀ ਕਹਿਣ ਦਾ ਅੰਦਾਜ਼ ਉਹਦਾ ਵੱਖਰਾ ਸੀ, ਜੇ ਉਸ ਨੇ ਵਜਾਇਆ ਉਹ ਸਾਜ ਵੱਖਰਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਪੁੱਤਰਾਂ ਦੀ ਸੁਣੀ ਖਬਰ ਕਲਮ ਪਕੜੀ, ਕਿੰਨਾ ਕੁ ਮਾਣ ਸਾਡੇ ਤੇ ਕੀਤਾ ਸੀ। ਪਿਆਰਿਓ ਮੈਂ ਕੱਲ ਵੀ ਕਰਜ਼ ਕੀਤੀ ਸੀ, ਬੰਦਾ ਸਿੰਘ ਬਹਾਦਰ ਨੇ ਜਦੋਂ ਅੰਮ੍ਰਿਤ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚੋਂ, ਕਿਉਂਕਿ ਅੱਜ ਨਵੀਂ ਉੱਥੇ ਗੱਲ ਚੱਲਦੀ ਪਈ ਬਾਬਾ ਬੰਦਾ ਸਿੰਘ ਬੈਰਾਗੀ, ਬੈਰਾਗੀ ਬੰਦਾ ਕਹੀ ਜਾਂਦੇ, ਬੈਰਾਗੀ ਸ਼ਬਦ ਪਹਿਲਾਂ। ਮੈਂ ਉੱਥੇ ਉਸ ਉਹਨਾਂ ਦਿਨਾਂ ਵਿੱਚ ਇੱਕ ਲੈਕਚਰ ਵੀ ਸਿਰਫ ਲਾਈਵੇ ਦੇ ਉੱਤੇ ਕੀਤਾ ਸੀ। ਠੀਕ ਹੈ, ਘੁਸਰ ਮੁਸਰ ਕਈਆਂ ਨੂੰ ਹੋਈ, ਕਈਆਂ ਨੇ ਸ਼ਬਦ ਵੀ ਭੈੜੇ ਵਰਤੇ, ਚਿੱਠੀਆਂ ਵੀ ਲਿਖੀਆਂ ਭੈੜੀਆਂ, ਪਰ ਮੈਂ ਇੱਕ ਗੱਲ ਕਹੀ ਸੀ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦਾ ਆਨੰਦ ਸਿੱਖ ਸੀ, ਉਹ ਡੋਲਿਆ ਨਹੀਂ। ਜਿਹੜੇ ਡੋਲ ਜਾਂਦੇ ਨੇ ਉਹ ਦਿੱਲੀ ਗਏ ਹੋਏ ਕਦੀ ਵਾਪਸ ਨਹੀਂ ਆਏ। ਪਿਆਰੇ, ਉਹ ਦਿੱਲੀ ਦੇ ਚਰਸਤੇ ਵਿੱਚ ਬੈਠ ਕੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਾਈ ਬੈਠਾ ਸੀ, ਉਹ ਕਿਵੇਂ ਡੋਲ ਗਿਆ? ਬਾਬਾ ਅਜੈ ਸਿੰਘ ਦਾ ਕਲੇਜਾ ਮੂੰਹ ਚ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ, ਉਹ ਡੋਲ ਗਿਆ? ਰਤਨ ਸਿੰਘ ਪੰਗੂ ਲਿਖਦਾ, ਉਹ ਤਾਂ ਕੂਕ ਕੇ ਕਹਿੰਦਾ ਸੀ, ਮੈਂ ਹੂੰ ਉਸੀ ਪੁਰਖ ਕਾ ਦਾਸ ਹਾਂ ਜਿਸਨੇ ਕੀਨੋ ਪੰਥ ਪ੍ਰਕਾਸ਼ਾ, ਮੈਂ ਉਸ ਗੁਰੂ ਗੋਬਿੰਦ ਸਿੰਘ ਦਾ ਦਾਸ ਹਾਂ। ਪਰ ਦੁਖਾਂਤ ਹੈ, ਤੁਹਾਡੇ ਜਿਤਨੇ ਵੀ ਸਾਡੇ ਵੱਡੇ ਸ਼ਹੀਦ ਨੇ, ਕਰਾਂ ਮਾਤੀ ਤੇ ਕੁਝ ਕੁ ਕਰਮ ਕਾਂਡੀ ਲੋਕਾਂ ਨੇ ਉਹਨਾਂ ਦੇ ਜੀਵਨ ਨੂੰ ਨੀਵਿਆਂ ਦਿਖਾਉਣ ਦਾ ਯਤਨ ਕੀਤਾ ਹੈ, ਵੀ ਉਹਨੇ ਆਹ ਭੁੱਲ ਕਰ ਲਈ, ਉਹ ਆਹ ਡੋਲ ਗਿਆ। ਉਹ ਡੋਲਿਆ ਹੋਇਆ ਬੰਦਾ ਜਮੂਰਾਂ ਨਾਲ ਮਾਸ ਕਿਵੇਂ ਖਿਚਵਾ ਸਕਦਾ ਹੈ? ਹਜ਼ੂਰ ਦੇ ਚਰਨਾਂ ਵਿੱਚ ਬੈਠੇ ਸਿਰ ਤੇ ਹੱਥ ਰੱਖ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤੇ ਸੰਤ ਰਾਮ ਉਦਾਸੀ ਨੇ ਤੇ ਸ਼ਬਦ ਕਹੇ ਨੇ, ਹਜ਼ੂਰ ਦੇ ਚਰਨਾਂ ਵਿੱਚ ਬੋਲ ਕੇ ਕਹਿੰਦਾ, ਬਾਪੂ ਜੀ, ਬਾਬਾ ਬੰਦਾ ਸਿੰਘ ਬਹਾਦਰ ਕਿ ਪਿਤਾ ਜੀ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂ, ਮਾਛੀਵਾੜੇ ਦੇ ਸੱਥਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਡਿਆਂ ਦਿੱਤਾ ਨਾ ਸੌਣ ਤੈਨੂੰ ਛਾਂਗ ਦਿਆਂਗੇ ਖੰਡੇ ਦੀ ਤਾਰ ਬਣ ਕੇ। ਆਏ ਸੋਨੀਪਤ ਟੁੱਪਿਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਜਦੋਂ ਇੰਟਰ ਕੀਤਾ ਸੋਨੀਪਤ ਆਇਆ, ਇੱਥੇ ਪਦਮ ਸਾਹਿਬ ਲਿਖਦੇ ਨੂੰ ਉਹਨੇ ਦੋ ਗੱਲਾਂ ਕਹੀਆਂ, ਕਹਿੰਦਾ ਮੈਂ ਕਥਾ ਨਹੀਂ ਜਾਣਦਾ, ਮੈਂ ਕੋਈ ਵਖਿਆਨ ਨਹੀਂ ਜਾਣਦਾ, ਮੇਰਾ ਤੁਸੀਂ ਸਾਥ ਦਿਓ। ਦੇਖੋ ਇੱਕ ਬੰਦਾ ਪੰਜ ਸਿੰਘ ਨਾਲ ਆਏ, ਏਡਾ ਵੱਡਾ ਭਾਂਬੜ ਬਾਲ ਦਿੱਤਾ, ਪੰਜਾਬ ਦੇ ਹਕੂਮਤ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ। ਉਹ ਕਹਿੰਦਾ ਮੈਂ ਕੁਛ ਨਹੀਂ ਮੰਗਦਾ, ਧਨ ਨਹੀਂ ਮੰਗਦਾ, ਕੁਛ ਨਹੀਂ ਮੰਗਦਾ, ਸਿਰ ਮੈਨੂੰ ਦੋ ਗੱਲਾਂ ਆਉਂਦੀਆਂ ਨੇ। ਉਹ ਕੀ ਨੇ? ਸਰਹੰਦ ਵਿੱਚ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਆਪਣੇ ਵੀਰਾਂ ਨੂੰ ਆਵਾਜ਼ਾਂ ਪੈ ਮਾਰਦੇ ਨੇ, ਚਮਕੌਰ ਗੜੀ ਦੀ ਜੂ ਖਾਲਸੇ ਦਾ ਰਾਹ ਪਈ ਵੈਂਦੀ ਏ, ਮੇਰਾ ਸਾਥ ਦਿਓ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂ। ਪਿਆਰਿਓ ਸਿੱਖਾਂ ਸਾਥ ਦਿੱਤਾ ਤੇ ਉੱਥੇ ਜੋਗੀ ਜੀ ਨੇ, ਅੱਲਾ ਯਾਰ ਖਾਂ ਜੋਗੀ ਨੇ ਆਪਣੀ ਨਜ਼ਮ ਇੱਥੇ ਖਤਮ ਕੀਤੀ ਏ, ਕਹਿੰਦਾ ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਥੋੜਾ ਸਮਾਂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਾਨ ਕਰਕੇ ਸਾਡੇ ਲਈ ਸ਼ਬਦ ਕਹੇ ਸਨ ਕਿ ਖਾਲਸਾ ਮੇਰਾ ਪੁੱਤਰ ਹੈ, ਖਾਲਸਾ ਮੇਰਾ ਸੱਜਣ ਹੈ, ਖਾਲਸਾ ਮੇਰਾ ਭਰਾ ਹੈ। ਤੇ ਮੈਂ ਸਟੋਕਟ ਨੇ ਸ਼ਬਦ ਵੀ ਅਰਜ਼ ਕੀਤੇ ਸਨ, ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਸਮ ਨਹੀਂ ਚੁੱਕੀ। ਹਾਂ ਝੂਠੀਆਂ ਕਸਮਾਂ ਚੁੱਕਣ ਵਾਲਿਆਂ ਤੇ ਭਰੋਸਾ ਕਰ ਲਿਆ ਕਿ ਰੱਬ ਦਾ ਤੁਸੀਂ ਵਾਸਤਾ ਪਾਇਆ, ਪਰ ਜਿੱਦਣ ਸਿੱਖਾ ਤੇਰੀ ਗੱਲ ਆਈ ਉਦਣ ਰੱਬ ਨੂੰ ਤੇ ਗੁਰੂ ਨਾਨਕ ਨੂੰ ਵਿੱਚ ਸਾਖੀ ਬਣਾ ਕੇ ਕਿਹਾ, ਮੈਂ ਰੰਚਕ ਮਾਤਰ ਝੂਠ ਮੋਲਾਂ, ਗੁਰੂ ਨਾਨਕ ਤੇ ਰੱਬ ਸਾਖੀ ਏ, ਸੱਚ ਜਾਣੀ ਤੂੰ ਖਾਲਸਾ ਬਣੀ, ਮੈਂ ਤੇਰਾ ਚੇਲਾ ਬਣ ਜਾਵਾਂਗਾ। ਅਸੀਂ ਉਹ ਪੜ੍ਹਨੇ ਹਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੂੰ ਸਦ ਸਦ ਸੰਗਾ, ਖਾਲਸਾ ਮੇਰਾ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ। ਅੱਗੇ ਕਹਿੰਦੇ ਨੇ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਤੇ ਜੇ ਕਿਸੇ ਪੁੱਛਿਆ ਵੀ ਇਹ ਕਿਵੇਂ ਹੋ ਸਕਦਾ, ਜਾਂ ਮੈਂ ਰੰਚ ਨਾ ਮਿਤਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਹਉ ਖਾਲਸੇ ਕਾ। ਵੇਖੋ ਕਿੱਡਾ ਕੁਮਾਨ, ਹਉ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਗੁੰਦੇਰੋ। ਤੇ ਨਾਲ ਸ਼ਬਦ ਕਿਹਾ, ਰੋਮ ਰੋਮ ਜੇ ਰਸਨਾ ਪਾਉ ਤਦ ਪੇ ਖਾਲਸਾ ਜਸ ਤੋਏ ਗਾਉ। ਆਓ ਪਿਆਰਿਓ ਆਪਣੇ ਮਨ ਮਨ ਨੂੰ ਕਿਤੇ ਵਿੰਨ ਲਈਏ ਗੁਰੂ ਦੇ ਸ਼ਬਦ ਵਿੱਚ, ਕਿਉਂਕਿ ਗੁਰੂ ਦੇ ਚਰਨੇ ਗੁਰੂ ਦਾ ਬਚਨ, ਗੁਰੂ ਦੇ ਚਰਨੇ ਗੁਰੂ ਦਾ ਹੁਕਮ, ਗੁਰੂ ਦੇ ਚਰਨੇ ਗੁਰੂ ਦਾ ਸਿਧਾਂਤ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਇਆ ਉਹਨਾਂ ਨੂੰ ਧੰਨ। ਗੁਰੂ ਅਰਜੁਨ ਸਾਹਿਬ ਅੱਜ ਮਿਹਰ ਪੈ ਕਰਦੇ ਨੇ, ਕਹਿਣ ਲੱਗੇ ਚਰਨਾਰ ਬਿੰਦ ਮਨ ਬਿਧਿਅੰਗ। ਜਿਨ੍ਹਾਂ ਗੁਰਮੁਖਾਂ ਦੇ ਮਨ, ਦੋ ਸ਼ਬਦ ਨੇ ਚਰਨਾਰ ਬਿੰਦ, ਵੈਸੇ ਇਹ ਸ਼ਬਦ ਨੇ ਚਰਨ ਅਰਬਿੰਦ, ਪਾਠ ਕਥਾ ਸਮਾਸੀ ਪਾਠ ਹੋ ਗਿਆ ਚਰਨਾਰ ਬਿੰਦ। ਇਹਦਾ ਮਤਲਬ ਪਰਮੇਸ਼ਵਰ ਦੇ ਚਰਨ ਕਮਲਾਂ ਵਿੱਚ ਜਿਨ੍ਹਾਂ ਦਾ ਮਨ ਵਿੰਨਿਆ ਗਿਆ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਸਿੱਧ ਅੰਗ ਸਰਬ ਕੁਛਲ ਨੇ, ਉਹਨਾਂ ਨੂੰ ਸਾਰੇ ਸੁੱਖ ਮਿਲ ਗਏ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਬਾਕੀ ਸੁੱਖ ਹੀ ਰਹਿ ਗਿਆ। ਤਾਂ ਹੀ ਤਾਂ ਗੁਰੂ ਸਾਹਿਬ ਨੇ ਗੁਜਰੀ ਰਾਗ ਵਿੱਚ ਬੱਚੇ ਨੂੰ ਅਸੀਸ ਦਿੰਦਿਆਂ ਕਿਹਾ, ਬੇਟਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੈ ਚਾਤ੍ਰਿਕ ਮੌਲਾ। ਕਹਿਣ ਲੱਗੇ ਮਨ ਚਰਨਾਰ ਬਿੰਦ ਮਨ ਬਿਧਿਅੰਗ ਸਿੱਧ ਅੰਗ ਸਰਬ ਕੁਸ਼ਲ ਨੇ। ਕਹਿਣ ਲੱਗੇ ਪਿਆਰੇ ਗਾਥਾ ਗਾਵੰਤ ਨਾਨਕ ਪੱਬਿੰਗ ਪਰਾ ਪੂਰਬਣੇ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਗਿਆ ਫਿਰ ਉਹ ਗੁਰੂ ਦੇ ਗੀਤ ਗਾਉਂਦੇ ਨੇ। ਪਿਆਰਿਓ ਗਾਈਏ ਰੱਬ ਦੇ ਗੀਤ, ਬੰਦਿਆਂ ਦੇ ਗੀਤ ਨਾ ਗਾਈਏ। ਜੇ ਗਾਣੇ ਨੇ ਤੇ ਗਾਈਏ ਗੁਰੂ ਦੇ ਗੀਤ, ਬੰਦੇ ਦੇ ਗੀਤ ਗਾਵਾਂਗੇ ਤੇ ਪਤ ਮਿੱਟੀ ਵਿੱਚ ਮਿਲੇਗੀ, ਰੱਬ ਦੇ ਗੀਤ ਗਾਵਾਂਗੇ ਤੇ ਉਹਦੇ ਘਰ ਢੋਈ ਮਿਲੇਗੀ। ਸਤਿਗੁਰੂ ਦੇ ਬਚਨ ਪੜ੍ਹਨੇ ਆ ਨਾ ਕਿ ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮਕੈ ਧਾਮ। ਕਹਿਣ ਲੱਗੇ ਪਿਆਰੇ ਦੇਖ ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਜੇ ਤੂੰ ਗਾਣਾ ਚਾਹੁੰਦੇ ਤੇ ਆਪਣੀ ਰਸਨਾ ਤੋਂ ਬਾਬੇ ਦੀ ਬਾਣੀ ਗਾ, ਜਿਹੜੀ ਗਾਇਆ ਤੇਰੇ ਅੰਦਰ ਨੂੰ ਰਸ ਮਿਲੇ। ਆਓ ਗੁਰਮੁਖੋ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਮੈਂ ਫਿਰ ਬੇਨਤੀ ਕਰਦਿਆਂ, ਇਹ ਨਹੀਂ ਵੀ ਆਏ ਸਨ ਸੱਤ ਦਿਨ ਕਥਾ ਕੀਤੀ ਸੰਗਤ ਬੜੀ ਆਈ ਕਮਾਲ ਹੋ ਗਈ ਜੀ, ਇਹ ਕੋਈ ਕਮਾਲਾ ਨਹੀਂ, ਸਿਰਫ ਇੱਕ ਦੂਜੇ ਨੂੰ ਫੂਕ ਦੇਣ ਵਾਲੀ ਗੱਲ ਹੁੰਦੀ ਹੈ। ਜੇ ਸੱਚੀ ਮੁੱਚੀ ਆਪਾਂ ਕਥਾ ਨੂੰ ਬਾਣੀ ਨੂੰ ਪਿਆਰ ਕਰਨੇ ਆ ਨਾ ਤੇ ਫਿਰ ਯਤਨ ਕਰੀਏ। ਯਤਨ ਕੀ? ਆਪਾਂ ਤੁਰੀਏ ਗੁਰੂ ਵਾਲੇ ਪਾਸੇ। ਕੀ ਪਤਾ ਕਿੱਦਣ ਇਸ ਮਿੱਟੀ ਦੇ ਮੜੋਲੀ ਨੂੰ ਇੱਕ ਠੋਕਰ ਲੱਗਣੀ ਹੈ, ਪਰਤ ਕੇ ਇਹਨੇ ਜੁੜਨਾ ਕੋਈ ਨਹੀਂ। ਬਾਬਾ ਜੀ ਨੇ ਤਾਂ ਹੀ ਵਾਰ ਵਾਰ ਕਿਹਾ ਮਿੱਟੀ ਦਾ ਪੁਤਲਾ, ਮਿੱਟੀ ਦਾ ਘੜਾ, ਮਿੱਟੀ ਦਾ ਬੰਦਾ, ਕਿਉਂਕਿ ਮਿੱਟੀ ਦੇ ਭਾਂਡੇ ਟੁੱਟੇ ਹੋਏ ਪਰਤ ਕੇ ਗੰਢੇ ਨਹੀਂ ਜਾਂਦੇ। ਇਹ ਖਿੰਡ ਗਿਆ, ਇਹਨੇ ਕਿਸੇ ਗੰਢ ਲੈਣਾ ਇਹਨੂੰ? ਹਾਂ, ਜਿੰਨੀ ਦੇਰ ਤੱਕ ਭਾਂਡਾ ਹੈ ਇਹਦੇ ਵਿੱਚ ਕੁਝ ਪਾ ਲਈਏ। ਗੁਰਮੁਖਾਂ ਨੇ ਅਨਾਉਂਸ ਕੀਤਾ ਅੰਮ੍ਰਿਤ ਲਈ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਪੰਜਾਂ ਤੋਂ ਗੁਰੂ ਕੀ ਹਜ਼ੂਰੀ ਵਿੱਚ ਅੰਮ੍ਰਿਤ ਦੀ ਦਾਤ ਲੈ ਕੇ ਉਸ ਰਹਿਤ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਈਏ, ਤਾਂ ਜੋ ਜ਼ਿੰਦਗੀ ਕਮਾਉਂਦਿਆਂ ਕਮਾਉਂਦਿਆਂ ਪੂਰੇ ਗੁਰੂ ਦੀ ਰਹਿਮਤ ਲੈ ਸਕੀਏ। ਆ ਸੱਤ ਕੁ ਦਿਨ ਆਪ ਸੰਗਤ ਦੀ ਗੁਰੂ ਸ਼ਬਦ ਨਾਲ ਸੇਵਾ ਕੀਤੀ ਹੈ, ਬੇਅੰਤ ਭੁੱਲਾਂ ਹੋਈਆਂ ਨੇ। ਅੱਜ ਗੁਰਮੁਖਾਂ ਨੇ ਕਿਹਾ ਸੀ ਤਾਂ ਮੈਂ ਥੋੜਾ ਜਿਹਾ ਸਾਕਾ ਇਹ ਆਪ ਨਾਲ ਸਾਂਝਾ ਕੀਤਾ, ਕਿਉਂਕਿ ਜਿੱਥੇ ਜਾਂਦੇ ਸਾਂ ਉਹ VCD ਸੁਣ ਕੇ ਥਾਂ ਥਾਂ ਤੇ ਇਹ ਸੁਣਾਓ, ਫਿਰ ਉਹ ਵਾਰ ਵਾਰ ਸੁਣਾਇਆ, ਕਈ ਵਾਰੀ ਅੰਦਰ ਟਿਕਦਾ ਵੀ ਨਹੀਂ। ਸਤਿਗੁਰੂ ਮਿਹਰ ਕਰੇ, ਆਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਿੱਖੀ ਦੀ ਦਾਤ ਆਪ ਹੀ ਬਖਸ਼ ਦੇਣ। ਅਕਾਲ ਪੁਰਖ ਦਾ ਧੰਨਵਾਦ ਜਿਸ ਨੇ ਤਰੁੱਠ ਕੇ ਇਸ ਜੀਵ ਨੂੰ ਦੇਈ ਦੇ ਦਿੱਤੀ। ਗੁਰੂ ਨਾਨਕ ਸਾਹਿਬ ਦਾ ਧੰਨਵਾਦ ਜਿਹਨੇ ਭਟਕਿਆਂ ਹੋਇਆਂ ਨੂੰ ਸਿੱਖੀ ਦੀ ਦਾਤ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜੋ ਜਗ ਦੀ ਜੋਤ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਗੱਲ ਕਰਾ ਲੈਂਦੇ ਨੇ। ਆਪ ਸੰਗਤ ਦੇ ਚਰਨਾਂ ਵਿੱਚ ਨਮਸਕਾਰ, ਜੋ ਰੁਝੇਵੇਂ ਛੱਡ ਕੇ ਗੁਰੂ ਕਾ ਸ਼ਬਦ ਸੁਣ ਆਉਂਦੇ ਹੋ। ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਸਬੱਬ ਬਣਾਉਂਦੇ ਨੇ ਆਪ ਸੰਗਤ ਦੇ ਦਰਸ਼ਨ ਦਾਰਿਆਂ ਲਈ। ਸਮੂਹ ਗੁਰੂ ਕੇ ਸੇਵਾਦਾਰ ਜਿਹਨੇ ਜਿਹੜੇ ਇੱਥੇ ਗੁਰਮੁਖ ਪਿਆਰੇ ਨੇ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।